ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਜੀ ਦੀ ਬਖਸ਼ਿਸ਼ ਦੁਆਰਾ ਗੁਰੂ ਜੀ ਕੀ ਅਗਾਧ ਬੋਧ ਅਗੰਮ ਅਗੋਚਰ ਬਾਣੀ ਜੋ ਗੁਰੂ ਘਰ ਦੇ ਕੀਰਤਨੀਏ ਭਾਈ ਰਾਏ ਬਲਵੰਡ ਤੇ ਰਾਏ ਸਦਾ ਜੀ ਦੇ ਮੁਖ ਤੋਂ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਖੀ ਵਿਚਾਰੀ ਗਈ, ਜਿਹਦੀ ਵਿਚਾਰ ਕਰਨ ਦਾ ਆਪਾਂ ਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਰਾਏ ਸਤਾ ਜੀ ਦੀਆਂ ਪੌੜੀਆਂ ਚੱਲਦੀਆਂ ਹਨ। ਰਾਏ ਬਲਵੰਡ ਜੀ ਦੀਆਂ ਤਿੰਨ ਪੌੜੀਆਂ ਹਨ ਜੋ ਸੰਪੂਰਨ ਹੋ ਚੁੱਕੀਆਂ ਨੇ। ਪਿਛਲੀਆਂ ਪੰਜ ਪੌੜੀਆਂ ਜਿਨ੍ਹਾਂ ਦੀ ਵਿਚਾਰ ਚੱਲ ਰਹੀ ਹੈ ਉਹ ਰਾਏ ਸਤਾ ਜੀ ਦੀਆਂ ਹਨ, ਤੇ ਜਿਸ ਲੜਕੀ ਦੇ ਵਿਆਹ ਪਿੱਛੇ ਸਤਿਗੁਰਾਂ ਦੇ ਨਾਲ ਕੁਝ ਨਾਰਾਜ਼ਗੀ ਹੋਈ ਸੀ ਉਹ ਲੜਕੀ ਵੀ ਰਾਏ ਸਤਾ ਜੀ ਦੀ ਸੀ, ਇਸੇ ਦੀ ਲੜਕੀ ਦਾ ਵਿਆਹ ਸੀ। ਇਸ ਪੌੜੀ ਵਿਚ ਉਨ੍ਹਾਂ ਨੇ ਜ਼ਿਕਰ ਵੀ ਕਰ ਦੇਣਾ ਕਿ ਸਾਥੋਂ ਗਲਤੀ ਹੋਈ, ਅਸੀਂ ਆਪਣਾ ਮੂੰਹ ਮੰਗਿਆ, ਦਾਨ ਮੰਗਿਆ, ਆਪਣੀ ਮਰਜ਼ੀ ਦੇ ਪੈਸੇ ਮੰਗੇ, ਪਰ ਦਾਨ ਉਹੀ ਮੈਨੂੰ ਚੰਗਾ ਜੋ ਸਤਿਗੁਰ ਆਪਣੀ ਭਾਵਨਾ ਨਾਲ ਮਰਜ਼ੀ ਨਾਲ ਦੇਣ। ਉਹ ਵੀ ਜ਼ਿਕਰ ਕਰਨਗੇ। ਅੰਮ੍ਰਿਤ ਵੇਲੇ ਦੇ ਦੀਵਾਨ ਵਿਚ ਆਪ ਜੀ ਨੇ ਇਸੇ ਪੌੜੀ ਦੇ ਜੋ ਪਿਛਲੇ ਪਦ ਰਹਿੰਦੇ ਨੇ ਉਨ੍ਹਾਂ ਦੀ ਵਿਚਾਰ ਸਰਵਣ ਕੀਤੀ ਸੀ, ਉਹ ਕਿਹੜਾ ਭੋਜਨ ਹੈ, ਉਹ ਕਿਹੜਾ ਪ੍ਰਸ਼ਾਦ ਹੈ, ਉਹ ਕਿਹੜਾ ਲੰਗਰ ਹੈ ਜਿਸ ਨੂੰ ਛਕ ਕੇ ਗੁਰਸਿੱਖਾਂ ਨੂੰ ਚੌਹਾਂ ਕੁੰਟਾਂ ਦੀ ਚਾਰੇ ਭਵਨਾਂ ਦੀ, ਚਾਰ ਭਵਨ ਤੋਂ ਕੀ ਮਤਲਬ ਲੈਣਾ, ਚਾਰੇ ਭਵਨਾਂ ਵਿਚ ਵਾਹਿਗੁਰੂ ਵਿਆਪਕ ਹੈ, ਰਵਿਆ ਹੋਇਆ ਹੈ, ਚਾਰੇ ਭਵਨਾਂ ਦਾ ਗਿਆਨ ਹੋ ਜਾਣਾ, ਪਰਮੇਸ਼ਰ ਦਾ ਗਿਆਨ ਹੋ ਜਾਣਾ ਜਿਹਨੂੰ ਬ੍ਰਹਮ ਗਿਆਨ ਕਹਿੰਦੇ, ਐਸਾ ਕਿਹੜਾ ਭੋਜਨ ਹੈ ਜਿਸ ਦੇ ਛਕਣ ਤੋਂ ਬ੍ਰਹਮ ਗਿਆਨ ਪੈਦਾ ਹੋਵੇ, ਤੇ ਐਸਾ ਕਿਹੜਾ ਪ੍ਰਸ਼ਾਦ ਖੀਰ ਖੰਡ ਕੇ ਹੋ ਹੈ ਜਿਹਦੇ ਛਕਣ ਤੋਂ ਆਵਾਗਮਨ ਮਿਟ ਜਾਵੇ, 84 ਲੱਖ ਦਾ ਗੇੜ ਮਿਟ ਜਾਵੇ। ਉਪਰਲਾ ਜਿਹੜਾ ਪਦ ਸੀ ਉਹ ਵੀ ਤੁਹਾਡੇ ਚਰਨਾਂ ਚ ਬੇਨਤੀਆਂ ਕੀਤੀਆਂ ਸੀ, ਉਹ ਕਿਹੜਾ ਕਿਹੋ ਜਿਹਾ ਘੋੜਾ ਹੈ, ਉਹ ਕਿਹੋ ਜਿਹਾ ਧਣਖ ਹੈ, ਉਹ ਕਿਹੋ ਜਿਹਾ ਤੀਰ ਹੈ ਜਿਹਦੇ ਚਲਾਇਆ ਵਿਸ਼ੇ ਵਕਾਰ ਮਹਾਂਬਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਸ ਵਿਚ ਆ ਜਾਣ, ਜੋ ਇਨ੍ਹਾਂ ਨੇ ਸਾਡੇ ਜੀਵਨ ਵਿਚ ਅੰਧੇਰਾ ਹੀ ਅੰਧੇਰਾ ਕੀਤਾ ਹੋਇਆ ਉਹ ਅੰਧੇਰਾ ਮਿਟ ਜਾਵੇ ਤੇ ਸੱਚ ਦਾ ਪ੍ਰਕਾਸ਼ ਦਾ ਸੂਰਜ ਚੜ ਜਾਵੇ, ਉਹ ਕਿਹੜਾ ਘੋੜਾ ਹੋ ਸਕਦਾ, ਉਹ ਕਿਹੜਾ ਧਣਖ ਹੋ ਸਕਦਾ, ਉਹ ਕਿਹੜਾ ਬਾਣ ਤੀਰ ਹੋ ਸਕਦਾ ਜੋ ਐਸੇ ਮਹਾਂਬਲੀਆਂ ਨੂੰ ਮਾਰ ਸਕੇ। ਉਥੇ ਵੀ ਤੁਸੀਂ ਸਮਝਿਆ ਸੀ, ਵਿਚਾਰਿਆ ਸੀ, ਇਥੇ ਦੇ ਘੋੜਿਆਂ ਦਾ ਇਹ ਕੰਮ ਨਹੀਂ ਹੈ, ਇਥੇ ਦੇ ਧਣਖ ਬਾਣ ਇਹ ਕੰਮ ਨਹੀਂ ਕਰ ਸਕਦੇ। ਜਿਵੇਂ ਇਥੇ ਦੇ ਵੱਡੇ ਵੱਡੇ ਡਾਕਟਰ ਤੁਹਾਡਾ ਟਾਈਫਾਇਡ ਹਟਾ ਸਕਦੇ ਨੇ, ਮਲੇਰੀਆ ਹਟਾ ਸਕਦੇ ਨੇ, ਆਰਥੋਰਾਈਟਸ ਹਟਾ ਸਕਦੇ ਨੇ, ਐਗਜ਼ੇਮਾ ਦਮਾ ਹਟਾ ਸਕਦੇ ਨੇ, ਪਰ ਕੀ ਕੋਈ ਡਾਕਟਰ ਹੋਮੇ ਹਟਾ ਸਕਦਾ, ਕੀ ਕੋਈ ਲੋਭ ਨੂੰ ਹਟਾ ਸਕਦਾ, ਕੀ ਕੋਈ ਐਸਾ ਆਪਰੇਸ਼ਨ ਹੈ ਤੇਰੇ ਵਿਚੋਂ ਕਾਮ ਵਾਸ਼ਨਾ ਨਿਕਲ ਜਾਵੇ, ਕਾਮਨਾਵਾਂ ਮੁੱਕ ਜਾਣ, ਅਹੰਕਾਰ ਮੁੱਕ ਜਾਵੇ? ਨਹੀਂ ਨਹੀਂ, ਜਿਵੇਂ ਸਰੀਰ ਦੀਆਂ ਦਵਾਈਆਂ ਸਰੀਰ ਦੇ ਰੋਗ ਮਿਟਾ ਦਿੰਦੀਆਂ ਨੇ, ਜਿਹੜੇ ਮਾਨਸਿਕ ਰੋਗ ਨੇ ਉਨ੍ਹਾਂ ਖਾਤਰ ਕੋਈ ਨਵੀਂ ਦਵਾਈ ਲੱਭਣੀ ਪਵੇਗੀ, ਨਵਾਂ ਸਾਧਨ ਲੱਭਣਾ ਪਵੇਗਾ। ਇਸੇ ਤਰ੍ਹਾਂ ਹੀ ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਇਨ੍ਹਾਂ ਨੂੰ ਮਾਰਨ ਖਾਤਰ ਵੀ, ਇੱਥੇ ਦੁਸ਼ਮਣ ਨੂੰ ਮਾਰਨ ਖਾਤਰ ਬੰਦੂਕਾਂ ਹੈਗੀਆਂ, ਘੋੜਿਆਂ ਦੀਆਂ ਫੌਜਾਂ, ਏਅਰਫੋਰਸ ਹੈਗੀ, ਨੇਵੀ ਹੈਗੀ, ਆਰਮੀ ਹੈਗੀ, ਪਰ ਗੁਰਮੁਖ ਪਿਆਰੇ ਜਿਹੜੇ ਅੰਤਰੀ ਵੀ ਦੁਸ਼ਮਣ ਸਾਡੇ ਨਾਲ 24 ਘੰਟੇ ਰਹਿ ਰਹੇ ਨੇ, ਉਨ੍ਹਾਂ ਨੂੰ ਮਾਰਨ ਖਾਤਰ ਕੋਈ ਨਵੀਂ ਫੌਜ, ਨਵੇਂ ਹਥਿਆਰ, ਜੋ ਸਹਿਜ ਦਾ ਘੋੜਾ ਹੋਵੇ, ਉੱਚੇ ਆਚਰਨ ਦਾ ਧਣਖ ਬਾਣ ਹੋਵੇ, ਗੁਰੂ ਦੇ ਸ਼ਬਦ ਦਾ ਵਿਚ ਤੀਰ ਹੋਵੇ, ਤੇ ਚਲਾਉਣ ਵਾਲਾ ਕੋਈ ਗੁਰੂ ਸੂਰਮਾ ਕਾਰੀਗਰ ਹੋਵੇ, ਉਹੀ ਫਿਰ ਇਨ੍ਹਾਂ ਅੰਦਰਲੇ ਵਿਕਾਰਾਂ ਨੂੰ, ਮਹਾਂਬਲੀਆਂ ਨੂੰ ਮਾਰ ਸਕਦੇ। ਇਸੇ ਤਰ੍ਹਾਂ ਹੀ ਨਿੱਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ, ਗੱਲਾਂ ਤਾਂ ਘਰ ਦੀਆਂ ਕੀਤੀਆਂ, ਘਿਓ ਵੀ ਆਖੇ, ਮੈਦਾ ਵੀ ਆਖੇ, ਆਟਾ ਤੇ ਖਾਣ ਖੰਡ ਵੀ ਆਖੀ ਹੈ, ਮੈਂ ਅੰਮ੍ਰਿਤ ਵੇਲੇ ਬੇਨਤੀ ਕੀਤੀ ਸੀ ਇਹ ਭੋਜਨ ਸਰੀਰ ਨੂੰ ਤਕੜਾ ਕਰ ਸਕਦੇ ਨੇ। ਜਿੰਨਾ ਸ਼ੁੱਧ ਭੋਜਨ ਛਕੋਗੇ ਸ਼ੁੱਧ ਖੂਨ ਪੈਦਾ ਹੋਵੇਗਾ, ਸ਼ੁੱਧ ਖੂਨ ਅੰਦਰ ਹੋਵੇ ਸ਼ੁੱਧ ਬਿਰਤੀ ਪੈਦਾ ਹੋਵੇਗੀ, ਜੈਸਾ ਅੰਨ ਤੈਸਾ ਮਨ। ਪਰ ਇਹ ਜਿਹੜੇ ਭੋਜਨ ਨੇ ਇਹ ਮਨ ਨੂੰ ਬਲਵਾਨ ਨਹੀਂ ਕਰ ਸਕਦੇ ਕਿ ਉਹ ਪੰਜ ਵਿਕਾਰਾਂ ਨਾਲ ਲੜ ਸਕੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜੋ ਅਜਿੱਤ ਫੌਜ ਹੈ ਉਹਨੂੰ ਜਿੱਤ ਸਕੇ। ਉਹ ਕਿਹੜਾ ਭੋਜਨ ਹੈ? ਅੰਮ੍ਰਿਤ ਵੇਲੇ ਤੋਂ ਵਿਚਾਰ ਚੱਲ ਰਹੀ ਹੈ। ਪਹਿਲਾ ਬਚਨ ਹੈ ਨਿੱਤ ਰਸੋਈ ਤੇਰੀ ਹੈ ਘਿਓ, ਘੀ ਦਾ ਬਚਨ ਤੁਹਾਡੇ ਨਾਲ ਅੰਮ੍ਰਿਤ ਵੇਲੇ ਗੁਰੂ ਦੀ ਬਖਸ਼ੀ ਹੋਈ ਬਾਣੀ ਵਿਚੋਂ ਹੀ ਅਰਥ ਲਏ ਸੀ। ਦਾਲ ਸੀਧਾ ਮੰਗੋ ਘਿਓ ਧੰਨੇ ਨੇ, ਕਿਹੜਾ ਘੀ ਮੰਗਿਆ? ਇਹ ਪੰਜ ਵਿਕਾਰਾਂ ਦਾ ਜੋ ਦਲ ਅੰਦਰ ਹੈ ਫੌਜ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਵੀ ਮੰਨ ਗਏ ਇਹ ਜਿੱਤਣ ਵਾਲੀ ਨੀ ਹੈ, ਜਿੱਤ ਹੈ ਭਾਈ ਨੂੰ ਕੋਈ ਵਿਰਲਾ ਹੀ ਜਿੱਤਦਾ। ਜਿਹੜਾ ਜਿੱਤ ਜਾਵੇ ਮਹਾਰਾਜ ਕਹਿੰਦੇ ਐਸੋ ਕੌਣ ਬਲੀ ਰੇ, ਕੋਈ ਵਿਰਲਾ ਹੀ ਬਲੀ ਹੈ ਜਿਹਨਾਂ ਇਹਨਾਂ ਪੰਜਾਂ ਨੂੰ ਜਿੱਤਦਾ। ਉਹ ਜਿਨ੍ਹਾਂ ਨੇ ਇਸ ਦਲ ਨੂੰ ਖਤਮ ਕਰ ਲਿਆ, ਜਦ ਤੱਕ ਇਹ ਵਿਕਾਰ ਨੇ ਕੋਈ ਦੁਸ਼ਮਣ ਤੁਹਾਡੇ ਨਾਲ ਹੈ, ਖੁਸ਼ੀ ਵੀ ਚੰਗੀ ਨੀ ਲੱਗੇਗੀ, ਤੰਦਰੁਸਤੀ ਵੀ ਚੰਗੀ ਨੀ ਲੱਗੇਗੀ, ਚੰਗੇ ਗਹਿਣੇ ਵੀ ਚੰਗੇ ਨੀ ਲੱਗਣਗੇ। ਕੋਈ ਮਿੱਤਰ ਨਾਲ ਆ ਗਿਆ ਨਾ ਗੁਰਮੁਖ ਪਿਆਰਿਓ, ਰੁੱਖਾ ਮਿਸ਼ਾ ਭੋਜਨ ਵੀ ਸਵਾਦਿਸ਼ਟ ਹੋ ਜਾਵੇਗਾ। ਆਖੋ ਸਤਿ ਸੋ, ਜਦੋਂ ਤੱਕ ਇਹ ਦੁਸ਼ਮਣ ਸਾਡੇ ਨਾਲ ਨੇ ਹਨੇਰਾ ਹੀ ਹਨੇਰਾ ਹੈ। ਜਦੋਂ ਇਹਨਾਂ ਨੂੰ ਜਿੱਤ ਲਿਆ, ਸਹਿਜ ਦਾ ਘੋੜਾ ਤੇ ਉੱਚੇ ਆਚਰਣ ਦੀ ਕਾਠੀ ਪਾ ਕੇ ਉੱਤੇ ਬਹਿ ਗਏ ਮਹਾਰਾਜ। ਕਿਸ ਦੀ? ਇਹਨਾਂ ਦਸਾਂ ਇੰਦਰੀਆਂ ਨੂੰ ਜਿੱਤਣ ਦੀ ਕਾਠੀ। ਜਦ ਕੀ ਉਹ ਪਲਾਣ ਕੱਲ ਤੁਸੀਂ ਸਰਵਣ ਕੀਤਾ ਸੀ, ਜਦੋਂ ਜਿੱਤ ਲਏ ਤਾਂ ਮੈਂ ਬੇਨਤੀ ਕੀਤੀ ਸੀ ਸਵੇਰੇ ਕਿ ਸਭ ਤੋਂ ਖਤਰਨਾਕ ਦੁਸ਼ਮਣ ਕੌਣ ਹੁੰਦਾ ਹੈ? ਜਿਹੜਾ ਕਦੇ ਤੁਹਾਡਾ ਮਿੱਤਰ ਸੀ, ਸਭ ਤੋਂ ਵੱਧ ਖਤਰਾ ਉਸੇ ਤੋਂ ਹੋਵੇਗਾ। ਕਦੇ ਬਹੁਤ ਵੱਡਾ ਦੁਸ਼ਮਣ ਦੁਬਾਰਾ ਮਿੱਤਰ ਬਣ ਜਾਵੇ ਨਾ, ਉਹਦੀ ਸਹਾਇਤਾ ਵੀ ਸਭ ਤੋਂ ਵੱਡੀ ਹੋਵੇਗੀ, ਉਹ ਨੇੜੇ ਵੀ ਤੁਹਾਡੇ ਸਭ ਤੇ। ਇਹ ਪੰਜ ਦੁਸ਼ਮਣ ਨੇ ਜਿੱਦਣ ਇਹਨਾਂ ਨੂੰ ਜਿੱਤ ਲਿਆ, ਜਿੱਦਣ ਇਹਨਾਂ ਉੱਤੇ ਕਾਬੂ ਪਾ ਲਿਆ ਆਪਾਂ ਨੇ, ਫੇਰ ਤਾਂ ਇਹਨੇ ਘਿਓ ਬਣ ਜਾਣਾ, ਨਰਮ ਹੋ ਜਾਣਾ। ਘਿਓ ਨਰਮ ਹੁੰਦਾ, ਜਿੱਥੇ ਲੱਗ ਜਾਵੇ ਉੱਥੇ ਹੀ ਨਰਮਾਈ ਦੇ ਦਿੰਦੇ, ਅੰਦਰ ਸ਼ਕਤੀ ਪ੍ਰਦਾਨ ਕਰਦੇ। ਮੈਦਾ ਪੰਜਾਬੀ ਦਾ ਮੁਹਾਵਰੇ, ਹੜ ਜਾ ਤੇਰਾ ਚੂਰਾ ਬਣਾ ਦੂੰਗਾ, ਮੈਦਾ ਬਣਾ ਦੂੰਗਾ, ਪੀ ਕੇ ਬਰੀਕ ਕਰ ਦੇਣਾ, ਕਿਸੇ ਚੀਜ਼ ਨੂੰ ਖਤਮ ਕਰ ਦੇਣਾ, ਚੂਰਾ ਕਰ ਦੇਣਾ, ਮੋਟੇ ਦੇ ਸ਼ਬਦ ਨੇ ਪੰਜਾਬੀ ਦੇ। ਤੇ ਇੱਥੇ ਅੰਮ੍ਰਿਤ ਵੇਲੇ ਤੁਹਾਨੂੰ ਬਚਨ ਕੀਤਾ ਸੀ ਇਹ ਅਸੀਂ ਇੱਥੇ ਜੇ ਆਉਣਾ ਗੁਰਮੁਖ ਪਿਆਰਿਓ, ਆਪਣੇ ਆਪ ਨੂੰ ਬਰੀਕ ਬਰੀਕ ਵੀ ਐਸਾ ਦਿਖਣ ਜੋਗਾ ਨਾ ਛੱਡ, ਖੇ ਵੀ ਕਹਿ ਦਿੱਤੀ, ਮਿੱਟੀ ਵੀ ਕਹਿ ਦਿੱਤੀ, ਬਣ ਗਿਆ ਕੱਖ ਨੀ ਬਣਨੀ, ਜੇ ਉਹ ਦਿਖਦੀ ਰਹੀ ਵੀ ਮਿੱਟੀ ਉੱਡਦੀ ਹੈ, ਜੋੜ ਲੱਗ ਗਏ ਅੰਗ, ਉਹ ਮਿੱਟੀ ਬਣੇ ਦਾ ਵੀ ਕੀ ਫਾਇਦਾ ਜਿਹੜੀ ਅਜੇ ਦਿਖ ਰਹੀ ਹੈ? ਤੂੰ ਤਾਂ ਇੱਥੇ ਪੁੱਜਣਾ ਆਪ ਗਵਾਈਏ, ਬਸ ਆਪਣੇ ਆਪ ਨੂੰ ਖਤਮ ਕਰ ਤਾਂ ਸੌ ਪਾਈਏ। ਤੇ ਇੱਕ ਸਵਾਲ ਪੈਦਾ ਕਰ ਦਿੱਤਾ ਦੁਨੀਆਂ ਦੇ ਲੋਕੋ, ਜੇ ਕੋਈ ਹੋਰ ਤਰੀਕਾ ਸਾਨੂੰ ਵੀ ਦੱਸ ਦੋ, ਔਰ ਕੈਸੀ ਚਤੁਰਾਈ, ਕੋਈ ਹੋਰ ਅਕਲ ਹੈ ਤੁਹਾਡੇ ਕੋਲ? ਹੋਰ ਤਰੀਕਾ ਹੈ ਰੱਬ ਨੂੰ ਪਾਉਣ ਦਾ? ਤਰੀਕਾ ਹੀ ਇੱਕ ਹੈ, ਆਪ ਗਵਾਈਏ ਤਾਂ ਸੌ ਪਾਈਏ। ਗੁਰਮੁਖ ਪਿਆਰੇ, ਉਹ ਸਰੀਰ ਦਾ ਚੂਰਾ ਨਹੀਂ ਕਰਨਾ, ਸਰੀਰ ਦਾ ਰੇਤਾ ਨਹੀਂ ਬਣਾਉਣਾ, ਸਰੀਰ ਦਾ ਮੈਦਾ ਨਹੀਂ ਬਣਾਉਣਾ ਪੀ ਕੇ, ਬਣਾਉਣਾ ਕਿਸ ਚੀਜ਼ ਦਾ? ਗੁਰਮੁਖ ਪਿਆਰੇ, ਉਹ ਆਪ। ਬੜਾ ਕੀਮਤੀ ਬਚਨ ਹੈ, ਜੇ ਕਿਤੇ ਇਹਨੂੰ ਸੋਝੋ। ਆਪਾ ਭਾਵ ਕੀ ਹੁੰਦਾ? ਆਪਾ ਭਾਵ ਤੁਹਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਇਹਨੂੰ ਹਉਮੈ ਨਹੀਂ ਸਮਝਣਾ, ਇਹਨੂੰ ਦਿਲ ਦਿਮਾਗ ਮਨ ਨਹੀਂ ਸਮਝਣਾ ਆਪੇ ਭਾਵ ਨੂੰ, ਇਹ ਜੀਵ ਆਤਮਾ ਵੀ ਨਹੀਂ ਹੈ। ਇਹਦੇ ਖੁਲਾਸਾ ਲਓ ਬਾਣੀ ਵਿਚੋਂ, ਆਪਾ ਭਾਵ ਕੀ ਹੁੰਦਾ? ਤੁਹਾਡੇ ਅੰਦਰੋਂ ਨਿੱਤ ਆਵਾਜ਼ ਆਉਂਦੀ ਹੈ, ਮੇਰਾ ਸਿਰ, ਮੇਰੇ ਹੱਥ, ਮੇਰਾ ਪੈਰ। ਸਿਆਣੇ ਬੈਠੇ ਹੋ, ਭਾਵ ਸਿਰ ਹੋਰ ਚੀਜ਼ ਹੈ, ਮਾਲਕ ਹੋਰ ਚੀਜ਼ ਹੈ। ਜਿਹੜਾ ਸਿਰ ਨੂੰ ਮੇਰਾ ਕਹਿ ਰਿਹਾ ਉਹ ਤਾਂ ਹੋਰ ਹੋਇਆ ਨਾ, ਫਿਰ ਤੁਸੀਂ ਕਹੋਗੇ ਨੀ ਮੇਰਾ ਮਕਾਨ, ਤੇ ਮਕਾਨ ਹੋਰ ਹੈ, ਤੁਸੀਂ ਹੋਰ ਹੋ। ਇਸ ਤਰ੍ਹਾਂ ਸਾਡੇ ਅੰਦਰ ਜਿਹੜਾ ਕਹਿ ਰਿਹਾ ਮੇਰਾ ਸਿਰ ਮੇਰੀਆਂ ਅੱਖਾਂ ਮੇਰੇ ਪੈਰ ਉਹ ਪੈਰ ਤੇ ਅੱਖਾਂ ਤਾਂ ਹੋਰ ਚੀਜ਼ ਹੈ ਮੇਰਾ ਕਹਿਣ ਮਾਲਕਰ ਤਾਂ ਹੋਰ ਹੈ ਅੰਦਰ ਫਿਰ ਇਹਨੂੰ ਗਾਹਾਂ ਵਧੋ ਮੇਰਾ ਦਿਮਾਗ ਮੇਰੀ ਅਕਲ ਮੇਰਾ ਦਿਮਾਗ ਨਾ ਖਾ ਸਿੱਧੀ ਪੰਜਾਬੀ ਕਹਿ ਦਿੰਦੇ ਹੋ ਇਸ ਤੋਂ ਵੀ ਅੱਗੇ ਵਾਜੋ ਮੇਰਾ ਦਿਲ ਨਾ ਦਿਖਾ ਉਹ ਦਿਲ ਨੂੰ ਵੀ ਆਪਣਾ ਹੀ ਸਮਝਦਾ ਦਿਲ ਹੋਰ ਹੈ ਮਾਲਕ ਹੋਰ ਹੈ ਫਿਰ ਅੱਗੇ ਚਲੋ ਅੱਜ ਮੇਰਾ ਮਨ ਦੁਖੀ ਹੈ ਮਨ ਵੀ ਹੋਰ ਹੈ ਤੇ ਮਾਲਕ ਹੋਰ ਹੈ ਜਿਹੜਾ ਮਨ ਨੂੰ ਵੀ ਕਹਿ ਰਿਹਾ ਮੇਰਾ ਮਨ ਵੀ ਮੇਰਾ ਇੱਥੇ ਤੱਕ ਵੀ ਇਹ ਮੇਰਾ ਸ਼ਬਦ ਪੁੱਜ ਗਿਆ ਮੇਰੀ ਆਤਮਾ ਨਾ ਦਿਖਾ ਅੱਜ ਕੇ ਆਖੋ ਸਤਨਾ ਅੱਜ ਮੇਰੀ ਆਤਮਾ ਦੁਖੀ ਹੈ ਲਓ ਆਤਮਾ ਦਾ ਵੀ ਓਨਰ ਮਾਲਕ ਹੋ ਕੇ ਬੈਠਾ ਵਿੱਚ ਕੋਈ ਹੁਣ ਸਮਝਣਾ ਜਿਹੜਾ ਮਨ ਨੂੰ ਵੀ ਮੇਰਾ ਕਹਿ ਰਿਹਾ ਦਿਲ ਨੂੰ ਵੀ ਦਿਮਾਗ ਨੂੰ ਵੀ ਖੱਟਾਂ ਪੈਰਾਂ ਨੂੰ ਵੀ ਗੁਰਮੁਖ ਪਿਆਰੇ ਉਹ ਮਨ ਨੂੰ ਵੀ ਬੁੱਧੀ ਨੂੰ ਵੀ ਆਤਮਾ ਨੂੰ ਵੀ ਮੇਰਾ ਹੀ ਮੇਰਾ ਕਹਿ ਰਿਹਾ ਉਸ ਦਾ ਨੌ ਬਾਣੀ ਵਿਚ ਆਪਾ ਭਾਵ ਹੈ ਅੱਜ ਕੇ ਆਖੋ ਸਤਨਾ ਜੋ ਸਭ ਨੂੰ ਹੈ ਮੇਰਾ ਕਹਿ ਰਿਹਾ ਬਸ ਹੋਰ ਨੀ ਉਹਨੂੰ ਦੱਸੋ ਮੇਰਾ ਕਹਿਣ ਵਾਲਾ ਕੌਣ ਹੈ ਫਿਰ ਉਹਦਾ ਮਾਲਕ ਕੌਣ ਹੈ ਨੁਕਤਾ ਹੀ ਹੈ ਤੁਹਾਡੇ ਚਰਨਾਂ ਵਿਚ ਮੇਰੀਆਂ ਅੱਖਾਂ ਮੇਰਾ ਸਿਰ ਮੇਰਾ ਘਰ ਮੇਰਾ ਮਕਾਨ ਮੇਰੇ ਪੁੱਤ ਮੇਰੀ ਜ਼ਮੀਨ ਮੇਰਾ ਦਿਲ ਮੇਰਾ ਮਨ ਮੇਰੀ ਬੁੱਧੀ ਮੇਰਾ ਦਿਮਾਗ ਮੇਰੀ ਆਤਮਾ ਉਹ ਕੌਣ ਹੈ ਉਹ ਤੇਰਾ ਅਹੰ ਆਪਾ ਭਾਵ ਹੈ ਹਉਮੈ ਨੀ ਅਹੰ ਆਪਾ ਭਾਵ ਤੇ ਗੁਰਮੁਖ ਪਿਆਰੇ ਹੋ ਉਹਦਾ ਮਾਲਕ ਵੀ ਤਾਂ ਕੋਈ ਹੋਊਗਾ ਬਸ ਜੇ ਇਸ ਮਾਲਕ ਦੀਆਂ ਚੀਜ਼ਾਂ ਨਾਲ ਜੁੜੀ ਰਹੇ ਘੁੰਮਣ ਘੇਰਾ ਚੱਲਦਾ ਰਹੂਗਾ ਹੋਂ ਵਿਚ ਆਇਆ ਹੋਂ ਵਿਚ ਗਿਆ ਜੇ ਕਿਤੇ ਅੰਦਰ ਬੈਠਾ ਜਿਹੜਾ ਕਹਿ ਰਿਹਾ ਮੇਰਾ ਸਿਰ ਮੇਰੀਆਂ ਅੱਖਾਂ ਮੇਰਾ ਮਨ ਮੇਰਾ ਦਿਲ ਜੇ ਕਿਤੇ ਉਹਦੇ ਨਾਲ ਜੁੜ ਗਏ ਤੇ ਪਾਰ ਉਤਾਰਾ ਹੋ ਜੂਗਾ ਅੱਜ ਕੇ ਆਖੋ ਸਤਨਾਮ ਉਹਨੂੰ ਲੱਭਣਾ ਔਖਾ ਉਸ ਨੂੰ ਬਾਣੀ ਨੇ ਕਹਿ ਦਿੱਤਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਕਿਹੜੀ ਚੀਜ਼ ਹੈ ਤੇਰੇ ਅੰਦਰ ਜਿਹੜੀ ਸਭ ਨੂੰ ਕਹਿ ਰਹੀ ਹੈ ਮੇਰਾ ਅੱਖਾਂ ਕੰਨ ਸਭ ਕੁਝ ਮੇਰਾ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰ ਉਹ ਕੋਈ ਹੈਗਾ ਤੇ ਜਿੱਦਣ ਉਹਨੇ ਨੀ ਹੋਣਾ ਅੱਖਾਂ ਵੀ ਹੋਣਗੀਆਂ ਢਿੱਡ ਵੀ ਹੋਊਗਾ ਕਾਰ ਵੀ ਹੋਊਗੀ ਕੋਠੀ ਵੀ ਹੋਊਗਾ ਸਭ ਕੁਝ ਹੋਊਗਾ ਪਰ ਕੋਈ ਕਹਿਣ ਵਾਲਾ ਨੀ ਹੋਊਗਾ ਮੇਰੀਆਂ ਅੱਜ ਕੇ ਆਖੋ ਸਤ ਇਹਨੂੰ ਗਾਹਾਂ ਸਮਝਿਓ ਥੋੜਾ ਜਿਹਾ ਅੰਤ ਸਮੇਂ ਮਰ ਕੇ ਉਸ ਮੈਂ ਕਹਿਣ ਵਾਲੇ ਨੇ ਸਭ ਨੂੰ ਛੱਡ ਦੇਣਾ ਫਿਰ ਨੀ ਨਾ ਮੇਰਾ ਕੁਝ ਵੀ ਰਹਿਣਾ ਨਾ ਨਾ ਅੰਤ ਸਮੇਂ ਮੌਤ ਤੋਂ ਬਾਅਦ ਜੇ ਗੁਰੂ ਦੀ ਨਦਰੀ ਵਿਚ ਆਉਣਾ ਇਹਨੂੰ ਜਿਉਂਦੇ ਹੀ ਛੱਡ ਦੋ ਅੱਜ ਕੇ ਆਖੋ ਸਤ ਬਸ ਫਿਰ ਰੱਬ ਦੀ ਨਿਗਾਹ ਵਿਚ ਆ ਗਈ ਅਹੰ ਮੈਂ ਸਮਝਾਇਆ ਤਾਂ ਬਹੁਤ ਹੈ ਆਪਾਂ ਨੂੰ ਪਰ ਸਮਝੇ ਨੀ ਆਪਾਂ ਮੈਨੂੰ ਬਾਰ ਬਾਰ ਕਹਿਣਾ ਪੈਂਦਾ ਬੜੀ ਸੁਖਮਨੀ ਦੇ ਪਾਠ ਹੁੰਦੇ ਬੜੀ ਸੁਖਮਨੀ ਦੇ ਜਾਪ ਹੁੰਦੇ ਇੰਨੇ ਪਾਠ ਕਰਦੇ ਇੰਨੇ ਮੈਂ ਕਰਦੇ ਕੋਈ ਅਸਰ ਹੁੰਦਾ ਨਹੀਂ ਦਿਖ ਰਿਹਾ ਗੁਰਸਿੱਖ ਕੋਈ ਰਾਜੀ ਹੁੰਦੇ ਨਹੀਂ ਦਿਖ ਰਹੇ ਦਵਾਈਆਂ ਤਾਂ ਖਾ ਰਹੇ ਬੜੀਆਂ ਕੀਮਤੀ ਬਾਣੀ ਤੋਂ ਕੀਮਤੀ ਦਵਾਈ ਤਾਂ ਮਿਲਣੀ ਨੀ ਤੁਹਾਨੂੰ ਕੋਈ ਪਰ ਰੋਗ ਹਟ ਨਹੀਂ ਰਹੇ ਕਲ ਕਲੇਸ਼ ਵਧ ਰਿਹਾ ਈਰਖਾ ਵਧ ਰਹੀ ਹੈ ਕਿਉਂ ਕੈਮਿਸਟ ਬੈਠਾ ਫਾਰਮੇਸੀ ਚ 5-7 ਮਿਲੀਅਨ ਦੀਆਂ ਦਵਾਈਆਂ ਭਰੀਆਂ ਪਈਆਂ ਨੇ ਉੱਥੇ ਰਹਿੰਦਾ ਬੈਠਾ ਭਰੇ ਹੋਏ ਸਟੋਰ ਦੇ ਵਿਚ ਉਹਨੂੰ ਪਤਾ ਕਿਹੜੀ ਦਵਾਈ ਕਿੱਥੇ ਪਈ ਹੈ ਕਿਹੜੇ ਟੀਕੇ ਕਿੱਥੇ ਪਏ ਨੇ ਉਹਨੂੰ ਇਹ ਵੀ ਪਤਾ ਕਿਹੜੀ ਦਵਾਈ ਕਾਹਦੇ ਖਾਤਰ ਵਰਤਣੀ ਹੈ ਕਿਸ ਨੂੰ ਇਹ ਦਵਾਈ ਦੇਣੀ ਹੈ ਸਭ ਪਤਾ ਹੈਗਾ ਪਰ ਉਹਦਾ ਤਾਪ ਤਾਂ ਹਟੂਗਾ ਜੇ ਖੁਦ ਵਰਤੂਗਾ ਅੱਜ ਕੇ ਆਖੋ ਸਤ ਮੈਨੂੰ ਕਿਵੇਂ ਹੀ ਕਰ ਦਿਓ ਆ ਜਿਹੜੀ ਬਾਣੀ ਪੜ੍ਹਦੇ ਆਪਾਂ ਇਹ ਲੋਕਾਂ ਖਾਤਰ ਸਟੋਰ ਭਰਿਆ ਤਾਂ ਪਿਆ ਕੈਮਿਸਟ ਦਾ ਪਰ ਲੋਕਾਂ ਨੂੰ ਵੰਡਣ ਖਾਤਰ ਸੁਖਮਨੀ ਸਾਹਿਬ ਕਦੇ ਆਪਣੇ ਖਾਤਰ ਪੜੋ ਕੀ ਕਿਹਾ ਤੁਹਾਡੀ ਅਹੰਗ ਨੂੰ ਹੋ ਮੈਨੂੰ ਬੜਾ ਸੋਹਣਾ ਚਿੱਤਰ ਖੜਕਾਇਆ ਹੈ। ਸੁਣ ਲੋ ਪੰਜਵੇਂ ਪਾਤਸ਼ਾਹ ਦੀ ਬਾਣੀ। ਜਿਸ ਕੈ ਅੰਤਰ ਰਾਜ ਅਭਿਮਾਨ ਅਹੰ ਆਪਾ ਭਾਵ ਰਾਜ ਭਾਗ ਮਿਲ ਗਿਆ, ਹੋਮੇ ਦਾ ਤਾਪ ਚੜ ਗਿਆ, ਮੈਂ ਰਾਜਾ, ਮੈਂ ਮਨਿਸਟਰ, ਮੈਂ ਚੀਫ ਮਨਿਸਟਰ। ਜਿਹਦੇ ਅੰਦਰ ਸ਼ਕਤੀ ਦਾ ਮਾਣ ਹੈ, ਪਦਵੀ ਦਾ ਮਾਣ ਹੈ, ਤਾਕਤ ਦਾ ਮਾਣ ਹੈ, ਡਰ ਕੇ ਸੁਣਿਓ ਸ਼ਬਦ। ਮਹਾਰਾਜ ਕਹਿੰਦੇ ਅਗਲੇ ਜਨਮ ਵਿਚ ਕੁੱਤਾ ਹੋਊਗਾ। ਕੁੱਤਾ, ਕੁੱਤਾ ਵੀ ਕਿਤੇ ਇੰਗਲੈਂਡ ਦਾ ਨਾ ਸਮਝ ਲਿਓ, ਕੈਨੇਡਾ ਦਾ। ਇੱਥੇ ਤਾਂ ਬਿਸਕੁਟ ਖਾਂਦੇ ਹਾਂ, ਸ਼ੈਂਪੂਆਂ ਨਾਲ ਨਲਾ ਹੁੰਦੇ ਹਾਂ, ਬੈੱਡ ਹੈ ਉਹਨਾਂ ਦੇ ਜੁਦੇ ਬਣੇ ਹੋਏ, ਕੇਜ ਜੁਦੇ ਬਣੇ ਹੋਏ ਨੇ, ਹੀਟਰ ਲੱਗੇ ਨੇ। ਕਿਤੇ ਬਰਮਿੰਗਮ ਦਾ ਕੁੱਤਾ ਨਾ ਸਮਝਿਓ। ਮਹਾਰਾਜ ਕਹਿੰਦੇ ਜਿਹੜੇ ਸ਼ਕਤੀ ਦਾ ਮਾਣ ਕਰਨਗੇ, ਚਾਹੇ ਉਹ ਧਨ ਦੀ ਹੈ, ਚਾਹੇ ਵਿਦਿਆ ਦੀ ਹੈ, ਚਾਹੇ ਚਾਰ ਭਾਈਆਂ ਦੀ ਹੈ, ਚਾਹੇ ਕੁਰਸੀ ਦੀ ਹੈ, ਚਾਹੇ ਜਾਇਦਾਦ ਦੀ ਹੈ, ਜਿਹੜਾ ਇਸ ਸ਼ਕਤੀ ਦਾ ਮਾਣ ਕਰੂ, ਮੇਰੇ ਗੁਰਦੇਵ ਕਹਿੰਦੇ ਅਗਲੇ ਜਨਮ ਵਿਚ ਕੁੱਤਾ ਹੋਊਗਾ। ਕੁੱਤਾ ਵੀ ਨਰਕਾਂ ਦੇ ਗੰਦ ਖਾਣ ਵਾਲਾ। ਅੱਜ ਕੇ ਆਖੋ ਸਤ ਸੋ ਨਰਕ ਪਾਤੀ। ਇੱਥੇ ਦੇ ਬਿਸਕੁਟ ਖਾਣ ਵਾਲਾ ਨੀ, ਰੋਟੀਆਂ ਨੀ, ਨਰਕਾਂ ਦੇ ਗੰਦ ਖਾਣ ਵਾਲਾ ਕੁੱਤਾ, ਜਿਹੜਾ ਸ਼ਕਤੀ ਦਾ ਮਾਣ ਕਰੇ। ਅਗਲੀ ਤੁਕ। ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਗੋਬਤ ਸਵਾਨ, ਜੋ ਜਾਣੈ ਮੈਂ ਜੋ ਬਨਵੰਤ। ਇਹ ਹੱਡ ਚਮ ਮਿੱਟੀ ਦੇ ਹੀ ਬੁਖਾਰ ਚੜਿਆ, ਮੈਂ ਸੁੰਦਰ ਬਹੁਤ ਹੈ, ਮੇਰਾ ਸਰੀਰ ਤਕੜਾ ਬਹੁਤ ਹੈ, ਇੰਨੇ ਫੁੱਟ ਲੰਬਾ, ਰੰਗ ਰੋਗਨ ਸੋਹਣਾ ਹੈ। ਇਹ ਪਤਾ ਜਿਹੜਾ ਰੰਗ ਰੋਗਨ ਸਾਡੇ ਸਰੀਰ ਨੂੰ ਲਾਇਆ, ਇਹ ਮਹਾਰਾਜ ਨੇ ਕੀ ਲਿਖਿਆ? ਮੇਰੀਆਂ ਪੁਰਾਣੀਆਂ ਬੀਬੀਆਂ ਜਾਣਦੀਆਂ, ਇੱਕ ਪਾਂਡੂ ਹੁੰਦਾ ਸੀ, ਪਾਂਡੂ ਜਿਹਦਾ ਪੋਚਾ ਦਿੰਦੀਆਂ ਹੁੰਦੀਆਂ ਸੀ ਬੀਬੀਆਂ, ਫਾਈਨਲ ਉਹ ਦਿੰਦੀਆਂ ਸੀ ਪਾਂਡੂ। ਮਹਾਰਾਜ ਕਹਿੰਦੇ ਉਹ ਸਿੱਖਾ, ਉਹ ਭੈਣੋ ਭਰਾਵੋ, ਕਾਹਨੂੰ ਇਸ ਮਿੱਟੀ ਦੀ ਸੁੰਦਰਤਾ ਦਾ ਮਾਣ ਕਰਦੇ? ਇਹ ਨੀ, ਇਹ ਤਾਂ ਪਾਂਡੂ ਦਾ ਪੋਚਾ ਰੇਤੇ ਦੀ ਕੰਧ ਉੱਤੇ ਦਿੱਤਾ ਹੋਇਆ। ਅੱਜ ਕੇ ਆਖੋ ਸਤ। ਮਹਾਰਾਜ ਕਹਿੰਦੇ ਜਿਹੜਾ ਸੁੰਦਰਤਾ ਦਾ, ਜੋਬਨ ਦਾ, ਜਵਾਨੀ ਦਾ ਮਾਣ ਕਰਦੇ, ਕੀ ਵਚਨ ਹੈ? ਮਹਾਰਾਜ ਕਹਿੰਦੇ ਭਾਈ ਇਹਨਾਂ ਚੀਜ਼ਾਂ ਦਾ ਮਾਣ, ਜੋ ਜਾਣੈ ਮੈਂ ਜੋ ਬਨਵੰਤ। ਜਵਾਨ ਹੈ, ਸੁੰਦਰ ਹੈ, ਕਿਹੜੇ ਦੇ ਹੋ ਕੇ ਸੁਣ ਲਿਓ। ਮਹਾਰਾਜ ਕਹਿੰਦੇ ਅਗਲੇ ਜਨਮ ਵਿਚ ਕੀੜਾ ਹੋਊਗਾ। ਕੀੜਾ ਵੀ ਕਿਤੇ ਮਰੂਦ ਦਾ ਨਾ ਸਮਝ ਲਿਓ, ਰੇਸ਼ਮ ਦਾ ਨਾ ਸਮਝ ਲਿਓ, ਬਥੇਰੇ ਕੀੜੇ ਪੈਦਾ ਹੁੰਦੇ ਇੱਥੇ। ਨਹੀਂ ਨਹੀਂ, ਕੀੜਾ ਵੀ ਮਹਾਰਾਜ ਕਹਿੰਦੇ ਗੰਦਗੀ ਦਾ ਹੋਊਗਾ। ਅੱਜ ਕੇ ਆਖੋ ਸਤਿਨਾਮ। ਇਹ ਸਰੀਰ ਹੱਡ ਚਮਦੇ ਹੀ ਮਾਣ ਕਈਆਂ ਨੂੰ ਬੁਖਾਰ ਚੜਾਈ ਫਿਰਦਾ, ਮੈਂ ਸੁੰਦਰ ਬਹੁਤ ਹੈ, ਮੈਂ ਤਕੜਾ ਬਹੁਤ ਹੈ। ਜੋ ਜਾਣੇ ਮੈਂ ਜੋ ਬਨਵੰਤ, ਸੋ ਹੋਵਤ ਬਿਸਟਾ ਕਾ ਜੰਤ। ਹੁਣ ਆ ਗਈ ਸਾਡੀ ਵਾਰੀ ਭਾਈ ਮੇਰੇ ਲਾਣੇ ਦੀ, ਤੁਸੀਂ ਵੀ ਹੈਗੇ ਵਿਚ, ਸੁਖਮਨੀ ਪੜਦੇ, ਜਪਜੀ ਪੜਦੇ, ਇੰਨੀਆਂ ਚੌਪੀਆਂ ਪੜਦੇ, ਇੰਨੀ ਵਾਰ ਹਜੂਰ ਸਾਹਿਬ ਜਾਇਆ। ਮਹਾਰਾਜ ਕਹਿੰਦੇ ਆਪਸ ਕੋ ਕਰਮ ਮੰਤ ਕਹਾਵੇ। ਜਿਹੜਾ ਕਹਿੰਦਾ ਮੈਂ ਕਰਮ ਕਰਦਾ ਫਿਰਦੇ, ਜਾਪ ਕਰਦਾ ਫਿਰਦੇ, ਦਾਨ ਕਰਦਾ ਫਿਰਦੇ, ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦੇ, ਮਹਾਰਾਜ ਕਹਿੰਦੇ ਕਰੀ ਜਾ, 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ। ਜਨਮ ਮਰੇ ਬਹੁ ਜੋਨ ਪਰਮਾਵੇ, ਕਰੀ ਜਾ ਜਿਹਨੇ ਕਰਮ ਕਰਨੇ। ਹੁਣ ਵਾਰੀ ਸਿੱਧੀ ਉਹ ਥੋੜੀ ਹੈ ਸਿੱਧੀ। ਮਹਾਰਾਜ ਕਹਿੰਦੇ ਧਨ ਭੂਮ ਕਾ ਜੋ ਕਰੇ ਗੁਮਾਨ, ਇੰਨੀ ਜ਼ਮੀਨ, ਇੰਨੀਆਂ ਕੋਠੀਆਂ, ਇੰਨੀਆਂ ਫੈਕਟਰੀਆਂ, ਇੰਨੇ ਟਰੱਕ, ਇੰਨੇ ਕਾਰਖਾਨੇ, ਇੰਨਾ ਬੈਂਕ ਬੈਲੈਂਸ ਪਿਆ, ਤੇ ਪਹਿਲਿਆਂ ਨੂੰ ਤਾਂ ਦਿੱਤੀ ਹੈ 1-1 ਡਿਗਰੀ। ਜਿਹੜਾ ਧਨ ਭੂਮ ਪ੍ਰੋਪਰਟੀ ਦਾ ਮਾਣ ਕਰੂਗਾ, ਉਹਨੂੰ ਗੁਰੂ ਅਰਜਨ ਪਾਤਸ਼ਾਹ ਨੇ 3 ਸਰਟੀਫਿਕੇਟ ਕੱਟ ਦਿੱਤੇ ਇਕੱਠੇ ਹੀ। ਜਿਵੇਂ ਕਈ ਟ੍ਰਿਪਲ ਐਮ ਏ ਹੁੰਦੇ ਆ, ਤਿੰਨ ਡਿਗਰੀਆਂ ਇਕੱਠੀਆਂ। ਮਹਾਰਾਜ ਕਹਿੰਦੇ ਆ, ਧਨ ਦੌਲਤ ਦਾ ਜਿਹੜਾ ਮਾਣ ਕਰੂਗਾ, ਸੋ ਮੂਰਖ ਇੱਕ, ਅੰਧਾ ਦੋ, ਅਗਿਆਨੀ ਤਿੰਨ, ਅਜ ਕੇ ਆਖੋ ਸਤਨਾਮ। ਸੋ ਮੂਰਖ ਅੰਧਾ ਅਗਿਆਨ, ਤਿੰਨ ਡਿਗਰੀਆਂ। ਇਹ ਜ਼ਮੀਨਾਂ ਦਾ, ਕੋਠੀਆਂ ਦਾ, ਇਹ ਤੁਹਾਡੇ ਆਪਾ ਭਾਵ ਜੀ ਦਾ ਵਰਣਨ ਕਰ ਰਿਹਾ ਮੈਂ, ਅਹੰ ਸਭ ਕੁਝ ਮੇਰਾ ਬਸ। ਅੰਦਰੋਂ ਆਵਾਜ਼ ਆ ਰਹੀ ਹੈ ਜਿਹੜਾ ਸਭ ਨੂੰ ਮੇਰਾ ਕਹਿ ਰਿਹਾ, ਜਿਸ ਕੇ ਅੰਤਰ ਰਾਜ ਬਮਹਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੈ ਬਹੁ ਜੋਨ ਪਰਮਾਵੇ, ਤਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਅਰਦਾਸ ਕੀ ਕਰਨੀ ਹੈ ਸਿੱਖੋ? ਬੱਜੀਆਂ ਸੱਟਾਂ, ਪਤਾ ਲੱਗਿਆ ਹੁਣ ਕਿੰਨਾ ਕਮਾੜਾ ਹੈ ਅਹੰ ਆਪਾ ਭਾਵ, ਜਿਹੜਾ ਓਨਰ ਬਣੀ ਫਿਰਦਾ ਮਲਕੀਤ ਸਭ ਕਾਸੇ ਤੇ। ਜਦ ਸੱਟਾਂ ਮਾਰੀਆਂ ਗੁਰੂ ਅਰਜਨ ਦੇਵ ਜੀ ਨੇ, ਫਿਰ ਅੰਦਰੋਂ ਅਰਦਾਸ ਨਿਕਲੀ, ਕਰ ਕਿਰਪਾ ਹੇ ਵਾਹਿਗੁਰੂ, ਕਰ ਸਾਡੇ ਤੇ ਕਿਰਪਾ। ਧਨ ਦੌਲਤ ਨਾ ਦੇ, ਜੋਬਨ ਸੁੰਦਰਤਾ ਨਾ ਦੇ, ਟਰੱਕ ਗੱਡੀਆਂ ਨਾ ਦੇ, ਕੋਠੀਆਂ ਨਾ ਦੇ, ਜਾਇਦਾਦਾਂ ਨਾ ਦੇ, ਰਾਜ ਪਦਵੀਆਂ ਨਾ ਦੇ, ਸਾਨੂੰ ਗਰੀਬੀ ਦੇ ਦੇ। ਅੱਜ ਕੇ ਆਖੋ ਸਤਨਾਮ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾ। ਧਨ ਦੀ ਗਰੀਬੀ ਨੀ ਸਿੱਖੋ ਤੁਹਾਨੂੰ ਦਿੱਤੀ, ਚੜ੍ਹਦੀ ਕਲਾ ਨਾਲ ਰਹਿ ਕਰੋ, ਚੰਗੇ ਸੂਟ ਬੂਟ, ਚੰਗੀਆਂ ਕੋਠੀਆਂ, ਚੰਗੀਆਂ ਕਾਰਾਂ ਖਰੀਦੋ। ਸਿੱਖੀ ਡਿਵੈਲਪਡ ਧਰਮ ਹੈ, ਪ੍ਰੋਗਰੈਸਿਵ ਧਰਮ ਹੈ, ਇਹ ਮੰਗ ਖਾਣਾ ਧਰਮ ਨਹੀਂ ਹੈ। ਸਟੇਟਸ ਆਫ ਲਾਈਫ ਉੱਚਾ ਰੱਖੋ ਐਨ ਸਟੈਂਡਰਡ ਦਾ, ਐਵੀਂ ਪਾਟੇ ਕੱਪੜੇ ਪਾ ਕੇ ਨੀ ਤੁਰੇ ਫਿਰਨਾ ਕਿ ਮੈਂ ਗਰੀਬ ਹੈ। ਤਨ ਦੀ ਗਰੀਬੀ ਨੀ ਤੁਹਾਨੂੰ ਦਿੱਤੀ, ਸਿੱਖ ਨੂੰ ਮਨ ਦੀ ਗਰੀਬੀ ਦਿੱਤੀ ਹੈ। ਅੱਜ ਕੇ ਆਖੋ ਸਤ, ਸਿੱਖ ਦਾ ਮਨ ਨੀਵਾਂ, ਤਨ ਨੀ, ਚੜ੍ਹਦੀ ਕਲਾ ਨਾਲ ਰਹੋ, ਐਨ ਤਿਆਰ ਪਰ ਤਿਆਰ ਰਹੋ, ਪਰ ਮਨ ਨੀਵਾਂ ਰੱਖੋ। ਮਨ ਦੀ ਗਰੀਬੀ, ਜੇ ਕਿਤੇ ਉਹਦੀ ਕਿਰਪਾ ਹੋ ਜਾਵੇ, ਮਨ ਵਿੱਚ ਗਰੀਬੀ ਵਸ ਜਾਵੇ, ਮਿਲੂਗਾ ਕੀ? ਕੋਈ ਸਿਆਣਾ ਬਾਹਰ ਵਿਆਹ ਕਰਨ ਦਾ ਜਾਣਕਾਰ ਬੈਠਾ ਹੁੰਦਾ, ਕਈ ਟਕਸਾਲੀ ਗੁਰਮੁਖ ਪਿਆਰੇ ਸੁਣਦੇ ਹੁੰਦੇ, ਇੱਕ ਗਤਾਗਤ ਅਲੰਕਾਰ ਹੈ ਜਿਹਨੂੰ ਗੇਂਦਾ ਅਲੰਕਾਰ ਕਹਿੰਦੇ, ਗਤਾਗਤ। ਗੇਂਦ ਨੂੰ ਕੰਧ ਨਾਲ ਮਾਰੋ, ਤੁਹਾਡੇ ਵੱਲ ਪੁੱਠੀ ਆਊਗੀ, ਮੁੜ ਕੇ ਆਊਗੀ, ਪੁੱਠਾ ਮਾਰੀ ਉਧਰ ਨੂੰ ਆਊਗੀ ਤੁਹਾਡੇ ਵੱਲ, ਗਤਾਗਤ। ਇੱਥੇ ਵੀ ਪੁੱਠਾ ਅਲੰਕਾਰ ਵਰਤ ਰਹੇ ਨੇ, ਗਤਾਗਤ ਅਲੰਕਾਰ ਵਰਤ ਰਹੇ ਨੇ। ਕੀ ਗੁਰੂ ਅਰਜਨ ਕਹਿੰਦੇ, ਜਿਸ ਦੇ ਉੱਤੇ ਕਿਰਪਾ ਹੋ ਜਾਵੇ, ਇਹ ਅਹੰ ਮੈਂ ਆਪਾ ਭਾਵ ਸਭ ਕੁਝ ਮੇਰਾ ਹੈ, ਇਹ ਨਿਕਲ ਜਾਵੇ ਨਾ। ਸਮਝਦੇ ਹੋ ਬਾਣੀ ਨੂੰ? ਆਪਾਂ ਮੰਗ ਰਹੇ ਹਾਂ ਮੈਂ ਇੱਥੇ ਸੁਖੀ ਰਵਾਂ, ਮਰ ਕੇ ਮੁਕਤ ਹੋਵਾਂ। ਤੁਸੀਂ ਸੱਚ ਬੋਲੋਗੇ ਗੁਰਦੁਆਰੇ ਬੈਠੇ? ਕਦੇ ਅਰਦਾਸ ਤਾਂ ਨਹੀਂ ਕੀਤੀ ਹੋਣੀ ਕਿ ਮੈਂ ਜਿਉਂਦਾ ਮੁਕਤ ਹੋ ਜਾਵਾਂ? ਨਾ ਨਾ, ਮਰ ਕੇ ਜਦ ਅੱਗੇ ਜਾਵਾਂ ਮੁਕਤੀ ਦਈ, ਜਿੰਨਾ ਚਿਰ ਇੱਥੇ ਰਵਾਂ ਮੈਨੂੰ ਸੁਖੀ ਰੱਖੀ। ਇਹੀ ਅਰਦਾਸਾਂ 24 ਘੰਟੇ ਹੁੰਦੀਆਂ, ਪਰਿਵਾਰ ਵਿੱਚ ਸੁਖ ਸ਼ਾਂਤੀ, ਤੰਦਰੁਸਤੀ, ਚੜ੍ਹਦੀ ਕਲਾ। ਇੱਥੇ ਹੁਣ ਉਲਟ ਕਿਰਿਆ ਚੱਲ ਰਹੀ ਹੈ। ਮਹਾਰਾਜ ਕਹਿੰਦੇ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਗਰੀਬੀ ਵਸਾ ਦੇਵੇ, ਜਿਹਨੂੰ ਮਨ ਦਾ ਗਰੀਬ ਬਣਾ ਦੇਵੇ, ਉਹ ਇੱਥੇ ਮੁਕਤ ਹੈ ਤੇ ਅੱਗੇ ਜਾ ਕੇ ਸੁਖੀ ਰਹੂਗਾ। ਅੱਜ ਕੇ ਆਖੋ ਸਤਨਾਮ, ਹੋ ਗਈ ਨਾ ਉਲਟ ਕਿਰਿਆ? ਨਾਨਕ ਇਹਾਂ ਮੁਕਤ, ਐਡੀ ਉੱਚੀ ਹੈ ਮਨ ਦੀ ਗਰੀਬੀ, ਤੈਨੂੰ ਜਿਉਂਦੇ ਨੂੰ ਇਹ ਮੁਕਤੀ ਦੇ ਦੂਗੀ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੇ। ਦੂਸਰਾ ਅਰਥ ਸੁਣ ਲੋ, ਟਕਸਾਲ ਦੇ ਅਰਥ ਨੇ ਸੰਪਰਦਾਵਾਂ ਦੇ, ਜਿਹੜਾ ਇੱਥੇ ਮੁਕਤ ਹੋ ਗਿਆ। ਮੁਕਤ ਕੀ ਹੁੰਦਾ? ਆਜ਼ਾਦ। ਬੰਧਨ ਕੀ? ਵਿਸ਼ੇ ਵਿਕਾਰ ਔਗਣਾ ਤੋਂ, ਮਰਦ ਕਹਿੰਦੇ ਜਿਹੜਾ ਇੱਥੇ ਮੁਕਤ ਹੋ ਗਿਆ ਅੱਗੇ ਵੀ ਸੁਖ ਉਹੀ ਪਾਊਗਾ ਅਜ ਕਿਹਾ ਖੋਸਾ। ਜਿਹੜਾ ਇੱਥੇ ਸੰਗਲਾਂ ਚ ਬੰਨਿਆ ਫਿਰਦਾ ਗਾਹਾਂ ਕਿਤੇ ਉਹਦੇ ਸਿਹਰੇ ਬੰਨਣਗੇ ਧਰਮ ਰਾਜ ਦੇ ਦੂਤ, ਉਹਨੂੰ ਘੋੜੇ ਚ ਬਿਠਾਲਣਗੇ। ਨਾ ਨਾ ਨਾ, ਇਹਾਂ ਮੁਕਤ ਅੱਗੇ ਸੁਖ ਪਾਵੇ। ਇਹ ਅਹੰ ਸਭ ਕੁਝ ਕਹਿ ਰਿਹਾ ਮੇਰਾ, ਜਿੱਦਣ ਇਹਨੇ ਢਲ ਜਾਣੇ, ਜਿੱਦਣ ਸਿੱਖ ਨੇ ਇੱਥੇ ਪੁੱਜ ਜਾਣੇ, ਕਿੱਥੇ ਆ ਜਿਹੜਾ ਅੰਦਰ ਬੈਠਾ ਮੇਰਾ ਹੀ ਮੇਰਾ ਕਹਿ ਰਿਹਾ, ਮੈਂ ਹੀ ਮੈਂ ਦਾ ਜਾਪ ਕਰ ਰਿਹਾ, ਇਹਦੇ ਬਣਾਉਣ ਵਾਲਾ ਵੀ ਕੋਈ ਹੈਗਾ, ਇਹਦਾ ਮਾਲਕ ਵੀ ਕੋਈ ਹੈਗਾ, ਜੇ ਤਾਂ ਇਸ ਮੈਂ ਨਾਲ ਜੁੜੇ ਰਹੇ ਨਰਕਾਂ ਦਾ ਖਜ਼ਾਨਾ, ਜੇ ਇਹਨੂੰ ਵੀ ਬਣਾਉਣ ਵਾਲੇ ਦਾ ਪਤਾ ਲੱਗ ਗਿਆ ਸੁਰਗਾਂ ਦਾ ਵਾਸਾ ਹੈਗਾ ਕਿਹਾ ਖੋਸਾ। ਇਹਨੂੰ ਕਹਿ ਦੋ ਤੇਰਾ ਸਰੀਰ ਨੀ, ਹੱਥ ਬਾਹ ਨੀ, ਕੱਪੜੇ ਨੀ, ਜਾਇਦਾਦ ਨੀ, ਇਹਨੂੰ ਜਿਹੜਾ ਅੰਦਰ ਬੈਠਾ ਕਹਿ ਰਿਹਾ ਤੈਨੂੰ ਸਭ ਕੁਝ ਮੇਰਾ ਹੀ ਹੈ, ਕਿਤੇ ਇਸ ਅਵਸਥਾ ਵਿਚ ਪੁੱਜ ਜਾਵੇ ਜਿਹੜਾ ਹੁਣ ਸਭ ਕੁਝ ਮੇਰਾ ਕਹਿ ਰਿਹਾ, ਤੂੰ ਕਹਿ ਦਵੇਂ ਵਾਹਿਗੁਰੂ ਇਹ ਵੀ ਤੇਰਾ, ਇਹ ਵੀ ਤਹੀ ਪੈਦਾ ਕੀਤਾ, ਇਹ ਵੀ ਉਨਾ ਚਿਰੇ ਮੇਰਾ ਕਹਿ ਰਿਹਾ ਜਿੰਨਾ ਚਿਰ ਤੂੰ ਹੈਗਾ ਅਜ ਕਿਹਾ ਖੋਸਤ। ਚੜ ਗਿਆ ਫੇਰ ਚੂਰਾ, ਦੇਖੋ ਨਾ ਮੈਨੂੰ ਦੁੱਖ ਨਾਲ ਇਹੋ ਜਿਹੇ ਬਚਨ ਕਰਨੇ ਪੈਨੇ, ਕਈ ਮਹਾਂਪੁਰਸ਼ ਵੀ ਗੁਰਦੁਆਰੇ ਆਉਣਗੇ ਦੁਆਨ ਲਾਉਣ, ਜੁਕਾਰੇ ਛੱਡ ਦੇ ਨੱਠੇ ਪੰਜ ਸੱਤ ਇਧਰ ਪੰਜ ਸੱਤ ਉਧਰ, ਕਿ ਸੰਗਤ ਨੂੰ ਪਤਾ ਲੱਗ ਜਾਵੇ ਬਾਬਾ ਆਇਆ ਏ ਅੱਜ ਕਿਹਾ ਖੋਸਤ। ਨਾਲੇ ਤੂੰ ਕਾ ਪੜਨਗੇ ਹੋ ਸਗਲ ਕੀ ਰੇਣ ਕਾ, ਆਓ ਹਮਾਰੇ ਪਾਸ। ਇਹ ਕਿਹਦੇ ਖਾਤਰ ਤੂੰ ਕਾ ਪੜਦੇ? ਮਰ ਤਾਂ ਕਹਿੰਦੇ ਜੇ ਇੱਥੇ ਆਉਣੇ ਰੇਣ ਰਵਾਲ ਧੂੜੀ ਮੈਦਾ ਇੰਨਾ ਬਰੀਕ ਹੋ ਜਾ, ਦੇਖੇ ਹੀ ਨਾ ਤੂੰ ਹੈਂਗਾ, ਦੇਖੇ ਹੀ ਨਾ, ਉਦੋਂ ਆਨੰਦ ਆਉਣਾ। ਉਹ ਮੈਦਾ ਚਾਹੀਦਾ, ਉਹ ਧੂੜੀ ਚਾਹੀਦੀ ਹੈ ਕਿਤੇ ਬਣ ਸਕੇ। ਤੇ ਗੁਰਸਿੱਖ ਪਿਆਰੇ ਉਹ ਤੀ ਗੱਲ ਖਾਣ ਖੰਡ ਲੱਭੋ, ਹੁਣ ਖੰਡ ਕਿਹੜੀ ਹੈ, ਕੀ ਹੈ ਮਿੱਠਾ ਦੁਨੀਆ ਵਿਚ, ਹੁਣ ਬਾਣੀ ਤੋਂ ਹੀ ਅਰਥ ਲੈ ਲੋ ਇਹਦੇ, ਕੌਣ ਹੈ ਖੰਡ ਦੁਨੀਆ ਵਿਚ। ਸਤਿਗੁਰ ਕਹਿੰਦੇ ਹਰ ਹੈ ਖੰਡ, ਸਿੱਧਾ ਹੀ ਕਹਿ ਪਰਮਾਤਮਾ ਖੰਡ ਹੈ, ਮਿੱਠਾ ਹੈ। ਦੁੱਖ ਤਾਂ ਨੀ ਮਨਾਓਗੇ, ਮੈਂ ਵੀ ਬਿਮਾਰ ਹੈ, ਇੱਥੇ ਦੀ ਖੰਡ ਤਾਂ ਉਹਨੂੰ ਜ਼ਹਿਰ ਹੋ ਜਾਂਦੀ ਹੈ ਜਿਹਨੂੰ ਡਾਇਬਟੀ ਹੋ ਜਾਵੇ ਜ਼ਹਿਰ। ਰੱਬ ਸ਼ੁਕਰ ਵਾਲੇ ਨੂੰ ਵੀ ਮਿੱਠਾ ਹੀ ਹੈ ਅੱਜ ਕੇ ਆਖੋ ਸਤ, ਉਹਨੂੰ ਵੀ ਮਿੱਠਾ ਹੀ ਹੈ ਜਿਹਨੂੰ ਇੱਥੇ ਦੀ ਖੰਡ ਡਾਕਟਰ ਨੇ ਕਹਿਤਾ ਦੇਖਣੀ ਨੀ, ਜ਼ਹਿਰ ਹੈ ਤੇਰੇ ਖਾਤਰ ਪੋਇਜਨ, ਰੱਬ ਉਹਦੇ ਖਾਤਰ ਵੀ ਮਿੱਠਾ ਹੀ ਹੈ। ਤੇ ਹੋਰ ਸੁਣ ਲੋ, ਸੰਤਾਂ ਖਾਤਰ ਨੀ, ਭਗਤਾਂ ਖਾਤਰ ਨੀ, ਰੱਬ ਪਾਪੀਆਂ ਨੂੰ ਵੀ ਮਿਠਾਈ ਹੈ ਅੱਜ ਕੇ ਆਖੋ ਸਤ, ਦੋਖੀਆਂ ਨੂੰ ਵੀ ਮਿਠਾਈ। ਖੰਡ ਮਿੱਠੀ ਹੁੰਦੀ ਹੈ, ਮਟਰ ਪਨੀਰ ਦੀ ਸਬਜ਼ੀ ਸਵਾਦੇ ਹੁੰਦੀ ਹੈ, ਤੈਨੂੰ ਕਦੋਂ ਨੀ ਲੱਗਣੀ ਸਵਾਦ, ਜਦੋਂ ਤੇਰੇ ਅੰਦਰ ਕੋਈ ਬਿਮਾਰੀ ਹੋ ਗਈ, ਜੀਭ ਵਿਗੜ ਗਈ। ਰੱਬ ਮਿੱਠਾ, ਆਪਾਂ ਨੂੰ ਕਿਉਂ ਨੀ ਮਿੱਠਾ ਲੱਗਿਆ, ਆਪਾਂ ਵਿਗੜੇ ਹੋਏ ਐ ਅੱਜ ਕੇ ਆਖੋ ਸਤ। ਉਸ ਜੀਭ ਨੂੰ ਭੋਜਨ ਸਵਾਦ ਨੀ ਲੱਗੂਗਾ ਜਿਹੜੀ ਜੀਭ ਰੋਗੀ ਹੈ, ਕਿੱਥੇ ਮਿੱਠਾ ਮਿੱਠਾ ਲੱਗੇ। ਨਹੀਂ ਨਹੀਂ, ਹਰ ਹੈ ਖੰਡ, ਉਹਦੇ ਵਰਗਾ ਮਿੱਠਾ ਹੀ ਕੋਈ ਨੀ ਹੈ ਜਿਹਨੂੰ ਪਤਾ ਲੱਗ ਗਿਆ। ਉਹਨਾਂ ਨੇ ਕਹਿ ਦਿੱਤਾ ਬਾਣੀ ਵਿਚ, ਹਰ ਬਿਨ ਕਿਛੂ ਨਾ ਲਾ ਗਈ, ਭਗਤਨ ਕੋ ਮਿੱਠਾ, ਆਨ ਸਾਧ ਸਭ ਫੀਕਿਆ, ਕਰ ਨਿਰਣਾ ਡੀਠਾ। ਆਪਾਂ ਨੇ ਨਿਰਣਾ ਨੀ ਕਰਿਆ, ਆਪਾਂ ਇੱਥੇ ਦੇ ਕੇਲੇ ਅਮਰੂਦ ਮਿੱਠੇ ਜਲੇਬੀਆਂ ਗੁਲਾਬ ਜਾਮਣਾ ਨੂੰ ਮਿੱਠੇ ਕਹਿੰਦੇ, ਪਰ ਬਾਬੇ ਫਰੀਦ ਨੇ ਨਿਰਣਾ ਕਰ ਲਿਆ, ਪਰਖ ਕਰ ਲਈ। ਉਹਨੇ ਆਪਣੀ ਮਾਂ ਨੂੰ ਕਹਿਤਾ, ਮਾਂ ਤੇਰਾ ਦੁੱਧ ਮਿੱਠਾ ਹੈ, ਮਾਂ ਤੇਰਾ ਸ਼ਹਿਦ ਮਿੱਠਾ ਹੈ, ਮੈਂ ਮੁਨਕਰ ਨਹੀਂ ਹੁੰਦਾ, ਤੇਰੀ ਮਿਸ਼ਰੀ ਨਿਆਤ ਮਿੱਠੀ ਹੈ, ਤੇਰਾ ਗੁੜ ਵੀ ਮਿੱਠੇ, ਮੈਂ ਨਹੀਂ ਕਹਿੰਦਾ ਨਹੀਂ ਮਿੱਠੀਆਂ, ਪਰ ਮੇਰੇ ਅੱਲਾ ਜਿੰਨਾ ਮਿੱਠਾ ਨਹੀਂ ਹੈ। ਅੱਜ ਕਹੇ ਆਖੋ ਸਤਿਨਾਮ, ਨਿਰਣਾ ਹੋ ਗਿਆ ਨਾ, ਸ਼ੱਕਰ ਖੰਡ ਨੇ ਵਾਤ ਗੁੜ, ਮਾਖੇ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ, ਤੁਧ ਮਾਂ ਨਾਲ ਜੁੜਨੇ, ਮਾਂ ਤੇਰੀਆਂ ਚੀਜ਼ਾਂ ਮਿੱਠੀਆਂ, ਪਰ ਮੇਰੇ ਰੱਬ ਜਿੰਨੀਆਂ ਮਿੱਠੀਆਂ ਨਹੀਂ। ਨਿਰਣਾ ਹੋਏ ਤੂੰ, ਇੱਥੇ ਤਾਂ ਮਿੱਠੀਆਂ ਤਾਂ ਕੀ ਲੱਗਣੀਆਂ ਆਪਾਂ ਨੂੰ, ਦੁੱਧ ਦੀ ਤਾਂ ਗੱਲ ਛੱਡੋ, ਖੰਡ ਦੀ ਤਾਂ ਗੱਲ ਛੱਡੋ, ਇੱਥੇ ਤਾਂ ਸ਼ਰਾਬ ਮਿੱਠੀ ਲੱਗਦੀ ਹੈ। ਅੱਜ ਕਹੇ ਆਖੋ ਸਤਿਨਾਮ, ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਨਿਰਣਾ ਨਹੀਂ ਹੋ ਸਕਿਆ, ਪਰਖ ਨਹੀਂ ਹੋ ਸਕੀ ਕਿ ਕਿਹੜੀ ਚੀਜ਼ ਕੌੜੀ ਤੇ ਕਿਹੜੀ ਮਿੱਠੀ ਹੈ। ਵਾਹਿਗੁਰੂ ਵਰਗਾ ਮਿੱਠਾ ਹੀ ਕੋਈ ਨਹੀਂ, ਗਰੰਟੀ ਦੇ ਤੀ ਪੰਜਵੇਂ ਪਾਤਸ਼ਾਹ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰ, ਗਰੰਟੀ ਕੀ ਦਿੱਤੀ ਹੈ ਗੁਰੂ ਅਰਜਨ ਦੇ ਰਹੇ, ਇਹ ਤਾਂ ਕਹਿਤਾ ਉਹ ਮਿੱਠਾ ਬੋਲਦਾ, ਗਰੰਟੀ ਦੇ ਦਿੱਤੀ ਕਿ ਮੇਰੇ ਵਾਹਿਗੁਰੂ ਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਆਖੋ ਸਤਿਨਾਮ, ਇਹੀ ਜਿਹੀਆਂ ਗਰੰਟੀਆਂ ਨਹੀਂ ਲੱਭਣੀਆਂ ਕਿਤੇ। ਹਾ ਮਿੱਠਾ ਤਾਂ ਬੋਲਦੇ ਪਰ ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਹੁਣ ਤੁਸੀਂ ਸਿਆਣੇ ਬੈਠੇ ਹੋ, ਕੌੜਾ ਬੋਲਣਾ ਵੀ ਕਿਤੇ ਸਿੱਖਣਾ ਪੈਂਦਾ, ਇਹਦੇ ਖਾਤਰ BSc ਕਰਨੀ ਪੈਣੀ, ਕਿਤੇ PhD ਕਰਨੀ ਪਊ, ਨਾ ਨਾ ਇਹ ਤਾਂ ਆਉਂਦਾ ਹੀ ਹੈ। ਪਰ ਰੱਬ ਨੂੰ ਕਹਿ ਦਿੱਤਾ ਕਿ ਰੱਬ ਨੂੰ ਕੌੜਾ ਨਹੀਂ ਬੋਲਣਾ ਆਉਂਦਾ, ਰੱਬ ਨੂੰ ਆਉਂਦਾ ਕੀ ਨਹੀਂ ਵੀ ਕੋਈ ਪੁੱਛੇ, ਕੋਈ ਰੱਬ ਭੁੱਲਿਆ ਵਾ ਕਿਸੇ ਗੱਲ ਨੂੰ, ਪਰ ਗਰੰਟੀ ਦੇ ਦਿੱਤੀ। ਉਹ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ, ਐਡੀ ਗਰੰਟੀ, ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ, ਤੇ ਸ਼ੰਕਾ ਨਿਵਿਰਤ ਕਰਤੀ ਅਗਲੀ ਤੁਕ ਵਿੱਚ, ਉਹ ਕੌੜਾ ਕਿਉਂ ਨਹੀਂ ਬੋਲਦਾ। ਬਹੁਤ ਸਮਝਣ ਦੀ ਲੋੜ ਹੈ ਬਾਣੀ ਨੂੰ, ਉਹ ਕੌੜਾ ਕਿਉਂ ਨਹੀਂ ਬੋਲਦਾ। ਤੁਸੀਂ ਕੌੜਾ ਕਿਹਨੂੰ ਬੋਲਦੇ ਹੋ, ਜਿਹਦੇ ਵਿੱਚ ਕੁਝ ਔਗਣ ਵੇਖੋਗੇ, ਜਿਹਨੂੰ ਆਪ ਤੋਂ ਵਿਰੋਧੀ ਦੇਖੋਗੇ, ਉਲਟ ਵੇਖੋਗੇ, ਉਹਨੂੰ ਕੌੜਾ ਬੋਲੋਗੇ। ਵਾਹਿਗੁਰੂ ਕੌੜਾ ਕਿਉਂ ਨਹੀਂ ਬੋਲਦਾ, ਉਹ ਕਿਸੇ ਦੇ ਔਗਣ ਦੇਖਦਾ ਹੀ ਨਹੀਂ। ਅੱਜ ਕਹੇ ਆਖੋ ਸਤਿਨਾਮ, ਵਿੱਚੇ ਉੱਤਰ ਹੈ ਜੇ ਕੱਢਣਾ ਹੋਵੇ। ਉਹ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਕਿਉਂ ਨਹੀਂ ਬੋਲਦਾ, ਔਗਣ ਕੋ ਨਾ ਚਿਤਾਰੇ। ਕਿਸੇ ਦਾ ਔਗਣ ਯਾਦ ਨਹੀਂ ਰੱਖਦਾ, ਕਿੰਨੇ ਵਿਰੋਧੀ ਹੋਈ ਜਾਣ, ਵਿਰੋਧ ਯਾਦ ਨਹੀਂ ਨਿਰਵੈਰ। ਜਿੰਨੀ ਮਰਜ਼ੀ ਕੋਈ ਨਿੰਦਿਆ ਕਰੀ ਜਾਵੇ, ਕੌੜਾ ਤਾਂ ਤੋ ਬੋਲੂ, ਜੇ ਨਿੰਦਿਆ ਦਾ ਅਸਰ ਹੋਊ, ਵਿਰੋਧੀ ਅਸਰ ਨਹੀਂ ਹੈ ਹੀ ਨਹੀਂ ਉਹਦੇ ਉੱਤੇ। ਹੁਣ ਇੱਕ ਗੱਲ ਤੁਹਾਨੂੰ ਕਹਾਂ, ਗੁਰੂ ਅਰਜਨ ਕਹਿੰਦੇ ਰੱਬ ਨੂੰ ਕੌੜਾ ਬੋਲਣਾ ਨਹੀਂ ਆਉਂਦਾ, ਸਿੱਖੋ ਆਪਾਂ ਨੂੰ ਮਿੱਠਾ ਬੋਲਣਾ ਨਹੀਂ ਆਉਂਦਾ। ਅੱਜ ਕਹੇ ਆਖੋ ਸਤਿਨਾਮ, ਐਨ ਬਰਾਬਰ ਕੋਰਸ ਕਰੇ ਪਏ ਆਪਾਂ ਨੇ, ਉਹਨੂੰ ਕੌੜਾ ਬੋਲਣਾ ਨਹੀਂ ਆਉਂਦਾ, ਆਪਾਂ ਨੂੰ ਮਿੱਠਾ ਬੋਲਣਾ ਨਹੀਂ ਆਉਂਦਾ। ਪਤਾ ਨਹੀਂ ਕਿੱਥੇ ਚਲੀ ਗਈ ਮਿਠਾਸ। ਬੇਬੇ ਜੀ ਕਹਿਣਾ, ਬਾਪੂ ਜੀ ਕਹਿਣਾ, ਵੀਰ ਜੀ ਕਹਿਣਾ, ਭੈਣ ਜੀ ਕਹਿਣਾ, ਕਿੱਥੇ ਗਏ ਬਚਨੇ ਤੁਹਾਡੇ ਮਿੱਠੇ? ਨਾ ਨਾ ਨਾ, ਬਸ ਤਾਂ ਹੀ ਗੱਲਬਾਤ ਸਮਝ ਚ ਨਹੀਂ ਆਈ। ਇਹਨੂੰ ਸਮਝੋ ਸਿਆਣਿਓ, ਮੈਨੂੰ ਪੰਜਾਬੀ ਆਉਂਦੀ ਹੈ, ਤੁਹਾਨੂੰ ਅੰਗਰੇਜ਼ੀ ਆਉਂਦੀ ਹੈ, ਦੋਏ ਬੋਲ ਰਹੇ ਨੇ, ਦੋਹਾਂ ਦੇ ਪੱਲੇ ਕੱਖ ਨਹੀਂ ਪੈਣਾ। ਅੱਜ ਕਹੇ ਆਖੋ ਸਤਿਨਾਮ, ਜਦ ਤੱਕ ਭਾਸ਼ਾ ਇੱਕ ਨਹੀਂ ਹੋਵੇਗੀ। ਮੈਨੂੰ ਸੰਸਕ੍ਰਿਤ ਆਉਂਦੀ ਹੈ, ਤੁਹਾਨੂੰ ਉਰਦੂ ਬੋਲੀ ਜਾਓ, ਸਮਝ ਆਉਣੀ ਉਹਨੀ ਆਈ, ਫਰਕ ਪੈ ਗਿਆ। ਉਹਦੀ ਭਾਸ਼ਾ ਮਿੱਠੀ ਹੈ ਤੇ ਸਾਡੀ ਕੌੜੀ ਹੈ। ਬੋਲਦੇ ਤਾਂ ਨਿੱਤ ਹੈ ਗੁਰੂ ਦੇ ਕੋਲ ਆ ਕੇ, ਗੁਰੂ ਵੀ ਬੋਲਦਾ, ਪਰ ਬੋਲੀ ਇੱਕ ਨਹੀਂ ਹੋਈ, ਜਿਸ ਕਰਕੇ ਗੁਰੂ ਦੇ ਬਚਨ ਸਮਝ ਚ ਨਹੀਂ ਆਏ। ਭਈਏ ਰੱਖੇ ਹੋਏ ਤੁਹਾਡੇ ਵੀ ਰਿਸ਼ਤੇਦਾਰਾਂ ਦੇ ਹੋਣੇ ਆ ਪੰਜਾਬ ਚ, ਸਾਡੇ ਤਾਂ ਵੀਹ ਪੱਚੀ ਰਹਿੰਦੇ ਪੱਕੇ ਹੀ, ਖੇਤੀ ਦਾ ਕੰਮ ਪੱਕੇ ਹੀ ਰਹਿੰਦੇ ਮੋਟਰਾਂ ਤੇ। ਜਾਂ ਤਾਂ ਉਹ ਆਪਣੇ ਨਾਲ ਗੱਲਾਂ ਕਰਦੇ ਹੈ, ਜਾਂ ਤਾਂ ਸਮਝ ਆਉਂਦੀ ਹੈ। ਆਲੂ ਮੰਗਦੇ ਹੈ ਕੀ ਦਿਹਾੜੀ ਲੈਣੀ ਹੈ, ਸਮਝਦੇ ਹੋ ਨਾ, ਜਦ ਮੋਟਰ ਤੇ ਬੈਠੇ ਆਪਸ ਵਿਚ ਗੱਲਾਂ ਕਰਦੇ ਹੋਣ, ਤੁਸੀਂ ਕੋਲ ਜਾ ਕੇ ਖੜ ਜੇ ਹੋ, ਤੁਹਾਨੂੰ ਪਤਾ ਹੀ ਨੀ ਵੀ ਜੀ ਆਇਆ ਕਹਿੰਦੇ ਕਿ ਗਾਲਾਂ ਕੱਢਦੇ ਅੱਜ ਕੇ ਕੋਈ ਸਾਧਨ, ਕਿਉਂਕਿ ਉਹਨਾਂ ਦੀ ਬੋਲੀ ਦਾ ਪਤਾ ਹੀ ਨੀ। ਇਹੀ ਹਾਲਾਤ ਸਾਡੇ ਹੋ ਚੁੱਕੇ ਹੈ। ਭਾਖਿਆ ਭਾਉ ਅਪਾਰ, ਗੁਰੂ ਨਾਨਕ ਭਾਉ ਕਹੀਏ ਪਿਆਰ ਪ੍ਰੇਮ ਮਿਠਾਸ, ਉਹਦੀ ਮਿਠਾਸ ਦਾ ਤਾਂ ਅਪਰ ਅਪਾਰ ਪਤਾ ਹੀ ਨੀ ਕਿਸੇ ਨੂੰ। ਭਾਖਿਆ ਕਹੀਏ ਬੋਲੀ ਆਵਾਜ਼, ਦੁੱਖ ਨਾ ਮਨਾਇਓ, ਆਪਣਾ ਕੌੜਾਪਣ ਵੀ ਹੁਣ ਕੋਈ ਮਿਣ ਨਹੀਂ ਸਕਦਾ। ਅੱਜ ਕੇ ਆਖੋ ਸਤ, ਉਹ ਵਾਹਿਗੁਰੂ ਮਿੱਠਾ ਖਾਂਡ ਹਰ ਹੈ ਖਾਂਡ, ਪਰ ਔਖੀ ਕੀ ਗੱਲ ਹੋ ਗਈ, ਰੇਤ ਮੈਂ ਬਿਖਰੀ। ਕਬੀਰ ਸਾਹਿਬ ਕਹਿੰਦੇ ਇੱਕ ਧੀ ਭੈਣ ਮਾਈ ਕੌਲੀ ਖੰਡਦੀ ਲਈ ਜਾਂਦੀ ਸੀ ਗੁਰੂ ਘਰ ਨੂੰ ਮੰਦਰ ਨੂੰ, ਪੈਰ ਦਾ ਠੇਡਾ ਰੱਟ ਗਿਆ ਕਿਸੇ ਨਾਲ, ਡਿੱਗ ਪਈ। ਤੇ ਉਹ ਜਿਹੜੀ ਕੌਲੀ ਵਿਚ ਖੰਡ ਸੀ ਨਾ, ਉਹ ਰੇਤੇ ਵਿਚ ਇੱਕ ਜਗ੍ਹਾ ਨਹੀਂ ਗਿਰੀ, ਬਿਖਰੀ ਖਿੰਡ ਗਈ। ਕੌਲੀ ਭਰੀ ਹੋਈ ਖੰਡ ਦੀ ਰੇਤੇ ਵਿਚ ਬਿਖਰ ਗਈ, ਖਿੰਡ ਗਈ। ਜੇ ਇੱਕ ਜਗ੍ਹਾ ਗਿਰਦੀ ਹੈ ਤੇ ਜਦੀ ਚੱਕ ਲੈਂਦੀ ਉਹ ਤਾਂ ਖਿੰਡ ਗਈ, ਬਿਖਰ ਗਈ। ਕਬੀਰ ਸਾਹਿਬ ਹੁਣ ਸਵਾਲ ਕਰਦੇ ਨੇ, ਖੰਡ ਦੀ ਕੌਲੀ ਰੇਤੇ ਵਿਚ ਖਿੰਡ ਗਈ। ਕਬੀਰ ਸਾਹਿਬ ਕਹਿੰਦੇ ਹਾਥੀਆਂ ਨੂੰ ਲਿਆਓ ਚੁੱਗ ਦੇਣ। ਹਾਥੀ ਗਣੇਸ਼ ਮਹਾਰਾਜ ਐਲੀਫੈਂਟ, ਕੀ ਹਾਥੀ ਚੁੱਕ ਦੇਣਗੇ ਰੇਤੇ ਵਿਚ ਗਿਰੀ ਖੰਡ ਨੂੰ? ਨਹੀਂ, ਉਹਨੇ ਚੁਗਣੀ ਕੀ ਹੈ, ਜਿੱਥੇ ਆ ਗਿਆ ਪੈਰ ਧਰ ਕੇ ਰੇਤਾ ਖੰਡ ਦੋਏ ਇੱਕ ਜੇ ਕਰ ਦੇਣੇ ਐ। ਅੱਜ ਕੇ ਆਖੋ ਸਾਧਨਾ, ਕੀ ਹਾਥੀ ਚੁਗ ਦੂਗਾ ਰੇਤੇ ਵਿਚ ਕਿਹੜੀ ਖੰਡ ਨੂੰ? ਚੁਗੂ ਕੌਣ ਚੀਂਟੀ ਹੋਏ ਚੁਣ ਖਾਏ, ਕੀੜੀ ਚੁਗ ਸਕਦੀ ਹੈ ਰੇਤੇ ਵਿਚ ਗਿਰੀ ਖੰਡ ਨੂੰ? ਕੀੜੀ ਭਾਵ ਸਭ ਤੋਂ ਛੋਟੀ ਬਣ ਗਈ। ਜੇ ਸਭ ਤੋਂ ਛੋਟੇ ਦਾ ਪ੍ਰਮਾਣ ਦੇਣਾ ਕੀੜੀ, ਜੇ ਸਭ ਤੋਂ ਵੱਡੇ ਦਾ ਪ੍ਰਮਾਣ ਦੇਣਾ ਹਾਥੀ, ਹਾਥੀ ਨਹੀਂ ਚੁਗ ਸਕਣਗੇ। ਕੀੜੀਆਂ ਰੇਤੇ ਵਿਚੋਂ ਵੀ ਖੰਡ ਚੁਗਲ ਜਾਂਦੀ ਹੈ। ਲੋ ਹੁਣ ਭਾਵ ਅਰਥ ਸੁਣਿਓ, ਹਰ ਹੈ ਖੰਡ, ਇੱਥੇ ਖੰਡ ਸ਼ਬਦ ਆਏ ਕਿ ਉਹ ਮੈਦਾ ਖਾਣ, ਕਿਹੜੀ ਖੰਡ ਹੈ ਜਿਹੜੀ ਅਸੀਂ ਭੋਜਨ ਵਿਚ ਪਾਉਣੀ ਹੈ? ਮਿੱਠੇ ਬੋਲਾਂ ਦੀ ਖੰਡ ਹੈ। ਅੱਜ ਕੇ ਆਖੋ ਸਤ, ਭਾਈ ਗੁਰਦਾਸ ਨੇ ਸਿੱਖ ਨੂੰ ਕਹਿਤਾ ਮਿੱਠਾ ਬੋਲੇ ਨਿਭ ਚੱਲੇ, ਨਿਭ ਚੱਲੇ, ਇਹ ਮੈਦਾ ਚੂਰਾ ਆਪਣੇ ਆਪ ਨੂੰ ਖਾਕ ਬਣਾ ਲੈ। ਇਹ ਹੈ ਭੋਜਨ ਜੇ ਛਕਣਾ ਕਿਤੇ ਬਣਾ ਕੇ। ਗੁਰਸਿੱਖ ਪਿਆਰੇ, ਉਹ ਹਰ ਹੈ ਖੰਡ, ਰੱਬ ਹੈ ਮਿੱਠਾ ਖੰਡ, ਉਹਦੇ ਵਰਗਾ ਮਿੱਠਾ ਹੀ ਕੋਈ ਨਹੀਂ। ਪਰ ਕਿਹੜੇ ਰੇਤੇ ਵਿਚ ਬਿਖਰ ਗਿਆ, ਕਿੱਥੇ ਖਿੰਡਿਆ ਪਿਆ? ਆ ਤੁਹਾਡੀ ਸਰੀਰ ਰੂਪੀ ਰੇਤੇ ਦੀ ਪੰਡ, ਰੇਤੇ ਦੀ ਕੰਧ, ਬਾਰੂ ਕੀ ਭੀਤ। ਇਹ ਸਰੀਰ ਜਿਹੜਾ ਖੜਾ ਦਿਖਦਾ ਤੁਹਾਨੂੰ, ਰੇਤੇ ਦੀ ਕੰਧ, ਤੇ ਐਸੀ ਸਾਨੂੰ ਕਿਉਂ ਨਹੀਂ ਦਿਖਦਾ ਵੀ ਰੇਤਾ ਹੀ ਹੈ? ਮੈਂ ਪਾਂਡੂ ਦਾ ਜ਼ਿਕਰ ਕੀਤਾ ਸੀ ਹੁਣੇ ਹੀ, ਸੁਣ ਲਓ ਬਾਣੀ ਦੀ ਤੁਕ, ਅਸੀਂ ਤਾਂ ਬਹੁਤ ਕੁਛ ਬਣਾਈ ਫਿਰਦੇ ਨੂੰ। ਤੁਸੀਂ ਗੁਰਦੁਆਰੇ ਬੈਠੇ ਹੋ, ਮੈਂ ਵੀ ਵਿਚੇ ਹੈ, ਅੱਜ ਸਵੇਰ ਦੇ ਨੇ ਇਹ ਕਿਹਾ ਕਿ ਰੇਤੇ ਦੀ ਪੰਡ ਚੱਕੀ ਫਿਰਦੇ? ਨਾ ਨਾ ਨਾ, 15 ਕੁ ਵਾਰ ਤਾਂ ਸੀਸਾ ਦੇਖਿਆ ਹੋਣਾ। ਅੱਜ ਕਿਹਾ ਖੁਸ਼, ਇੱਕ ਸਾਡੇ ਨਾਲ ਹੁੰਦਾ ਤਾਂ ਚਿਮਟਾ ਵਜਾਉਣ ਨਾਲ ਉਹ ਗੱਡੀ ਦੇ ਵਿਚੇ ਸੀਸਾ ਰੱਖਦਾ ਤਾ, 5 ਕੁ ਮਿੰਟ ਬਾਅਦ ਕਿਤੇ ਕੁਝ ਵਿਗੜ ਤਾਂ ਨਹੀਂ ਗਿਆ। ਦੇਖੋ ਰੇਤੇ ਨੂੰ ਕੀ ਬਣਾਈ ਫਿਰਦੇ, ਰੇਤੇ ਨੂੰ ਕਿਉਂ ਨੀ ਸਮਝ ਆਈ? ਰੇਤਾ ਹੈ, ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਸਭ ਕੁਝ, ਕਿਉਂ ਨੀ ਦਿਖ ਰਿਹਾ ਰੇਤਾ? ਮਰਦ ਕਹਿੰਦੇ ਬਾਰੂ ਭੀਤ, ਹੈ ਤਾਂ ਰੇਤੇ ਦੀ ਕੰਧ, ਪਰ ਬਣਾਈ ਰਚ ਪਚ ਪੋਚਾ, ਬੀਬੀਆਂ ਨੂੰ ਪਤਾ ਪੋਚਾ ਦੇਣਾ, ਐਸੀ ਮਿੱਟੀ ਦੀਆਂ ਚਗਾਠਾਂ ਬਣਾਉਂਦੀਆਂ ਸੀ ਨਾ ਸਾਡੀਆਂ ਦਾਦੀਆਂ, ਕੌਲੀਆਂ ਗਲਾਸ ਰੱਖਣ ਨੂੰ, ਟਾਂਟਾਂ ਕਹਿੰਦੇ ਹੁੰਦੇ ਸੀ ਉਹਨੂੰ, ਯਾਦ ਹੋਣੀਆਂ ਬੀਬੀਆਂ ਦੇ ਨਾਂ, ਹੁੰਦੀ ਮਿੱਟੀ ਸੀ ਪਰ ਪਾਂਡੂ ਦਾ ਪੋਚਾ ਐਸਾ ਦੇ ਦਿੰਦੀਆਂ ਸੀ ਨਾ, ਸਟੀਲ ਵਾਂਗ ਚਮਕਦੀ ਸੀ, ਅੱਜ ਕੇ ਆਖੋ ਸਭ ਲੱਕੜੀ ਵਾਂਗ ਚਮਕਦੀ ਸੀ। ਆਹੀ ਘਟਨਾ ਆਪੇ ਨਾਲ ਹੋ ਗਈ, ਹੈ ਰੇਤੇ ਦੀ ਕੰਧ, ਵਾਹਿਗੁਰੂ ਨੇ ਉੱਪਰ ਰੋਗਨ ਸੋਹਰਾ ਫੇਰਤਾ, ਅੱਜ ਕੇ ਆਖੋ ਸਤ ਕੈਸੇ ਪ੍ਰਮਾਣ। ਬਾਰੂ ਪੀਤ ਪਰ ਬਣਾਉਣ ਵਾਲੇ ਨੇ ਰਾਚ ਪਾਚ ਪੋਚਾ ਦੇ ਤਾ, ਸੁੰਦਰ ਦਾ, ਬਿਊਟੀ ਦਾ, ਨੈਣ ਨਕਸ਼ਾਂ ਦਾ, ਪਰ ਮਹਾਰਜ ਕਹਿੰਦੇ ਇਸ ਪੋਚੇ ਨੂੰ ਦੇਖ ਕੇ ਭੁੱਲੀ ਨਾ, ਭੁੱਲੀ ਨਾ ਵੀ ਰੇਤਾ ਨਹੀਂ ਹੈ। ਸਿੱਧੀ ਗੱਲ, ਬਾਰੂ ਪੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਕਿਤੇ ਪੋਚਾ ਰੇਤੇ ਦੀ ਕੰਧ ਨੂੰ ਖੜਾ ਰੱਖੂਗਾ? ਨਾ ਨਾ ਨਾ, ਦੋ ਦਿਨ ਦੇਖਣ ਨੂੰ ਇਹ ਦੇਖ ਲੈ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਰੀ ਰੱਬ ਵਾਹਿਗੁਰੂ ਖੰਡ ਮਿੱਠਾ, ਇਹ ਸਰੀਰ ਰੂਪੀ ਰੇਤੇ ਦੀ ਕੰਧ ਵਿਚ ਰੋਮ ਰੋਮ ਵਿਚ ਵਿਖਰਿਆ ਹੋਇਆ, ਰੋਮ ਰੋਮ ਵਿਚ ਵਸੈ ਮੁਰਾਰ, ਸਾਰੀਆਂ ਦੇਹਾਂ ਚ ਬੈਠਾ, ਅੰਗ ਅੰਗ ਵਿਚ ਬੈਠਾ, ਕਣ ਕਣ ਵਿਚ ਬੈਠਾ। ਲੋ ਕੈਸਾ ਪ੍ਰਮਾਣ ਦਿੱਤਾ ਕਿ ਉਹ ਮੈਦਾ ਖਾਣ ਪਰਮਾਤਮਾ ਖੰਡ ਕਿਸੇ ਨੂੰ ਲੱਭ ਪਵੇ, ਕੋਈ ਮਿੱਠਾ ਉਥੇ ਨੀ ਪੁੱਜਣਾ, ਕੋਈ ਸਵਾਦ ਉਥੇ ਨੀ ਪੁੱਜਣਾ, ਆਨ ਸਾਧ ਸਭ ਫੀਕੇ ਆ ਕਰ ਨਿਰਨਾਉਣ ਡੀਠਾ। ਵਾਹਿਗੁਰੂ ਮਿੱਠਾ ਖੰਡ ਸਾਡੇ ਸਰੀਰ ਰੂਪੀ ਰੇਤੇ ਦੀ ਪੰਡ ਵਿਚ ਵਿਖਰਿਆ ਪਿਆ ਹੈ, ਵਿਚੇ ਖੰਡਿਆ ਹੋਇਆ। ਤੂੰ ਬਣਿਆ ਫਿਰਦਾ ਹਾਥੀ ਵੱਡਾ, ਮੈਂ ਜ਼ਮੀਨਾਂ ਦਾ ਮਾਲਕ, ਮਰਬਿਆਂ ਦਾ ਮਾਲਕ, ਧੀਆਂ ਪੁੱਤਾਂ ਦਾ ਮਾਲਕ, ਕੋਠੀਆਂ ਦਾ ਮਾਲਕ, ਤੂੰ ਤਾਂ ਹਾਥੀ, ਮਨ ਤੋਂ ਮੈਗਲ ਹੋਏ ਰਹੇ ਹੋ, ਮੈਗਲ ਨਾਮ ਹਾਥੀ, ਓਨਰਸ਼ਿਪ ਮਲਕੀਅਤ, ਹਾਥੀ ਬਣ ਕੇ ਨੀ ਚੁਗ ਹੋਣਾ, ਹੈ ਤੇਰੇ ਵਿਚੇ, ਜੇ ਸਰੀਰ ਵਿਚੋਂ ਹੀ ਰੱਬ ਖੰਡ ਨੂੰ ਚੁਗਣਾ, ਸਭ ਤੋਂ ਛੋਟਾ ਕੀੜੀ ਬਣ ਜਾ, ਅੱਜ ਕੇ ਆਖੋ ਸਤ ਚੀਟੀ ਹੋਏ ਚੂਣ ਖਾਏ, ਉਹ ਹੈ ਖੰਡ ਜਿਹਦਾ ਹੁਣ ਇਹ ਰਾਏ ਜੀ ਬਚਨ ਕਰਦੇ ਨੇ, ਪੰਜਾਂ ਨੂੰ ਦਲ ਜਿਹੜਾ ਹੈ ਇਹਨੂੰ ਸਾਧ ਲੋ, ਕਰ ਲੋ ਅਧੀਨ ਸ਼ੁੱਧ, ਇਹੀ ਮਿੱਤਰ ਬਣ ਜਾਣਗੇ ਕਿਹੀ ਰੂਪ। ਗੁਰਮੁਖ ਪਿਆਰਿਓ, ਆ ਜਿਹੜੇ ਹਉਮੈ ਦੇ ਡਲੇ ਅੰਦਰ ਚੱਕੀ ਫਿਰਦੇ ਹੋ ਭਾਰੇ ਭਾਰੇ, ਫਲਾਣੀ ਚੀਜ਼ ਮੇਰੀ, ਫਲਾਣੀ ਚੀਜ਼ ਮੇਰੀ, ਇੱਥੇ ਤੱਕ ਹਮਰੀ ਭੂਮ ਕੌਣ ਘਾਲੇ ਪੈਰ, ਕਿੱਥੇ ਤੱਕ ਹਉਮੈ ਦਾ ਤਾਪ, ਮੇਰਾ ਖੇਤ ਹੈ ਬਟ ਨੂੰ ਲੰਘ ਕੇ ਤਾਂ ਦਿਖਾ, ਅੱਜ ਕੇ ਆਖੋ ਸਤਨਾਮ, ਹਮਰੀ ਭੂਮ ਕੌਣ ਘਾਲੇ ਪੈਰ, ਕੋਈ ਪੈਰ ਰੱਖ ਕੇ ਤਾਂ ਦਿਖਾਓ, ਇਹਨੂੰ ਕਿਤੇ ਚੂਰਾ ਕਰ ਦਵੇ, ਇਹਦਾ ਕਿਤੇ ਮੈਦਾ ਬਣਾ ਦਵੇ, ਮੈਦਾ ਜੀ ਤੋਂ ਬਰੀਕ ਹੋ ਨਾ ਸਕੇ ਚੀਜ਼, ਪਹਿਲਾਂ ਕਣਕ ਫਿਰ ਦਲੀਆ, ਦਲੀਏ ਤੋਂ ਬਾਅਦ ਆਟਾ, ਆਟੇ ਨੂੰ ਵੀ ਕਿਤੇ ਚੱਕੀ ਪੀਹੀ ਜਾਵੇ, ਨੌਨ ਕ੍ਰਿਸਟਲ ਜਿਹਦੇ ਵਿਚ ਰੜਕ ਹੋਵੇ ਹੀ ਨਾ, ਜਰਾ ਹੋਵੇ ਹੀ ਨਾ, ਰਵਾਲ ਧੂੜ ਵੀ ਐਸੀ ਬਣ ਜਾ ਦਿਖੇ ਨਾ ਧੂੜੀ ਵੀ ਹੈਗੀ, ਜੇ ਦਿਖਦੀ ਰਹੀ, ਕਬੀਰ ਸਾਹਿਬ ਕਹਿੰਦੇ ਧੂੜ ਫਿਰ ਕੀ ਹੋਇਆ, ਜੋੜ ਲੱਗ ਗਏ ਅੰਗ, ਅਜੇ ਤੂੰ ਦਿਖਦੀ ਐ, ਹਵਾ ਚੁੱਕਦੀ ਐ ਤੈਨੂੰ, ਕਿਸੇ ਦੇ ਸਰੀਰ ਵਿਚ ਪੈ ਕੇ ਮੈਲਾ ਕਰੇਗੀ? ਨਹੀਂ ਨਹੀਂ, ਦਿਖੇ ਨਾ, ਹੋ ਸਗਲ ਕੀ ਰੇਣਕਾ, ਆਓ ਹਮਾਰੇ ਪਾਸ, ਉਹ ਰੱਬ ਖੰਡ ਬਣਾ ਦੇ ਚੂਰਾ ਹੋਵੇਂ ਦਾ ਮੈਦਾ। ਤੇ ਗੁਰਮੁਖ ਪਿਆਰਿਓ, ਪੰਜੇ ਵਿਕਾਰ ਦਲ ਨਾਲ ਸਿੱਧਾ ਮੰਗੋ ਘੀਓ ਸੋਧ ਲੈ ਇਹਨਾਂ ਨੂੰ ਕਰ ਲੈ ਸ਼ੁੱਧ ਕਰ ਲੈ ਅਧੀਨ ਘੀ ਬਣ ਜਾਣਗੇ ਪਾਕ ਪਵਿੱਤਰ ਬਣ ਜਾਊਗਾ ਕਿਤੇ ਇਹ ਰਸੋਈ ਮਿਲ ਜਾਵੇ ਨਾ ਸਿੱਖਾਂ ਫਿਰ ਮਿਲੂਗਾ ਕੀ ਪੜਿਓ ਜੀ ਇਹੀ ਤੁਕ
ਕਿਉ ਮੈਦਾ ਖਾਣ ਚਾਰੇ ਕੁੰਡਾਂ ਸੁਜੀ ਉਸ ਮਨ ਮੈਂ ਸ਼ਬਦ ਪ੍ਰਵਾਣ
ਉਹ ਸਿੱਖੋ ਕਿੰਨੀ ਵੱਡੀ ਡਿਗਰੀ ਦੇਤੀ ਆਪਾਂ ਨੂੰ ਕਿਤੇ ਆ ਭੋਜਨ ਤੂੰ ਸ਼ਕਲ ਮੈਂ ਜੋ ਗੁਰੂ ਅਮਰਦਾਸ ਜੀ ਲੰਗਰ ਨੂੰ ਵੰਡ ਰਹੇ ਨੇ ਗੋਇੰਦਵਾਲ ਜਿਹੜੇ ਜਿਹੜੇ ਨੇ ਇਹ ਭੋਜਨ ਸ਼ਕਲਿਆ ਚਾਰੇ ਕੁੰਟਾਂ ਵਿਚ ਵਸਦਾ ਵਾਹਿਗੁਰੂ ਸਾਹਮਣੇ ਦਿਸਣ ਲੱਗ ਪਿਆ ਚਾਰੇ ਕੁੰਟਾਂ ਵਿਚ ਕੌਣ ਵਸ ਰਿਹਾ ਪਰਮੇਸ਼ਰ ਉਹ ਸਾਹਮਣੇ ਨਾ ਪਤਾਲ ਵਿਚ ਰਿਹਾ ਨਾ ਆਕਾਸ਼ ਵਿਚ ਰਿਹਾ ਨਾ ਪਹਾੜਾਂ ਵਿਚ ਨਾ ਅੰਦਰ ਗੁਪਤ ਚਾਰੇ ਕੁੰਡਾਂ ਸੁਝੀ ਉਸ ਸਮਝ ਵਿਚ ਆ ਗਈ ਸਾਹਮਣੇ ਆ ਗਿਆ ਵਾਹਿਗੁਰੂ ਚਾਰੇ ਕੁੰਡਾਂ ਵਿਚ ਵਸਦਾ ਜਿਨ੍ਹਾਂ ਨੇ ਆ ਉਪਰਲਾ ਭੋਜਨ ਛਕਿਆ ਇਹ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਛਕਾ ਰਹੇ ਹੁਣ
ਆਵਾ ਗੌਣ ਨਿਵਾਰਿਓ ਕਰ ਨਜ਼ਰ ਨੀਸਾਣ
ਕੀ ਕੀਤਾ ਜਿਹੜੇ ਸਿੱਖੇ ਭੋਜਨ ਛਕਦੇ ਨੇ ਉਹਨਾਂ ਉੱਤੇ ਆਪਣੀ ਨਜ਼ਰ ਦੀ ਮੋਹਰ ਲਾ ਦਿੱਤੀ ਨਿਸ਼ਾਨ ਨਿਸ਼ਾਨ ਮੋਹਰ ਨਿਸ਼ਾਨ ਮੋਹਰ ਬਸ ਉਹਦੀ ਨਜ਼ਰ ਦੀ ਮੋਹਰ ਕਿਨ੍ਹਾਂ ਉੱਤੇ ਲੱਗੂਗੀ ਆਪਸ ਕੋ ਜੋ ਜਾਣੇ ਨੀਚਾ ਬਣ ਗਿਆ ਧੂੜੀ ਸੰਗਤ ਦੀ ਆਪਾਂ ਮਿਟਾ ਲਿਆ ਉਹਨਾਂ ਉੱਤੇ ਨਜ਼ਰ ਦੀ ਨਿਸ਼ਾਨ ਜਦੋਂ ਉਹਦੀ ਨਜ਼ਰ ਦੀ ਮੋਹਰ ਲੱਗ ਗਈ ਪ੍ਰਵਾਨਾ ਮਿਲ ਗਿਆ ਚਿੱਠਾ ਤੇ ਗੁਰਮੁਖ ਪਿਆਰਿਓ ਆਵਾ ਗਾਉਣ ਚੌਰਾਸੀ ਦਾ ਗੇੜਾ ਮੁੱਕ ਗਿਆ ਅੱਜ ਕੇ ਆਖੋ ਸਤਨਾਮ ਕਿਤੇ ਕਿਰਪਾ ਕਰਨ ਗੁਰੂ ਅਮਰਦਾਸ ਦਾ ਬਣਾਇਆ ਭੋਜਨ ਆਪਾਂ ਵੀ ਛਕੀਏ ਆਪਾਂ ਵੀ ਛਕੀਏ ਛਕਾ ਰਹੇ ਨੇ ਰੋਜ ਪਰ ਜੇ ਕੋ ਖਾਵੇ ਕੋਈ ਉਹ ਛਕਦਾ ਜਿਹੜੇ ਛਕਦੇ ਨੇ ਉਹਨਾਂ ਨੂੰ ਸਵਾਦ ਨਹੀਂ ਲੱਗਦਾ ਕਹਿੰਦੇ ਬਾਣੀ ਵਿਚ ਮਨ ਨਹੀਂ ਲੱਗਦਾ ਕੋ ਪੁੰਚੈ ਪੁੰਚਣਾ ਆਨੰਦ ਮੰਨਣਾ ਆ ਭੋਜਨ ਜਿਹੜਾ ਲੰਗਰ ਵਰਤਾ ਰਹੇ ਨੇ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਗੁਰੂ ਅਮਰਦਾਸ ਮਹਾਰਾਜ ਕੱਲੇ ਘੀ ਖੰਡ ਕੜਾਹ ਨਾਲ ਜੂਨੀਆਂ ਤੋਂ ਛੁਟਕਾਰਾ ਨਹੀਂ ਆਉਣਾ ਆਪਾਂ ਨੇ ਵੀ ਬਹੁਤ ਵਾਰ ਖਾਧੇ ਉਹ ਤਾਂ ਸਰੀਰਕ ਖੁਰਾਕ ਹੈ ਆ ਖੁਰਾਕ ਦੱਸੀ ਹੈ ਤੁਹਾਨੂੰ ਜਿਹੜੀ ਅੱਜ ਬਾਣੀ ਦੇ ਵਿਚ ਜੇ ਕਿਤੇ ਇਹ ਮਿਲ ਜਾਵੇ ਸਿੱਖਾ ਗੁਰੂ ਤੋਂ ਲੈ ਲਵੇ ਤੂੰ ਪੱਲਾ ਅੱਡ ਕੇ ਬਸ ਵੇਰ ਚਾਰੇ ਕੁੰਟਾਂ ਵਿਚ ਵਸਦਾ ਵਾਹਿਗੁਰੂ ਸਾਹਮਣੇ 84 ਲੱਖ ਗੇੜੇ ਤੋਂ ਛੁਟਕਾਰਾ ਹੋ ਜਾਵੇ
ਓ ਤਰਿਆ ਓ ਤਾਰ ਲੈ ਸੂ ਪੁਰਖ ਸੁਜਾਣ
ਕੈਸੇ ਨੇ ਗੁਰੂ ਅਮਰਦਾਸ ਮਹਾਰਾਜ ਕੀ ਕਿਸੇ ਮਨੁੱਖ ਦੇ ਪੁੱਤਰ ਨੇ ਬਾਬਾ ਤੇਜ ਭਾਨ ਜੀ ਦੇ ਪੁੱਤਰ ਨੇ ਬਾਸਰ ਕੇ ਵਿਚ ਰਹਿਣ ਵਾਲੇ ਨੇ ਨਹੀਂ ਨਹੀਂ ਕੈਸੀ ਪਦਵੀ ਦੇ ਦਿੱਤੀ ਓ ਤਰਿਆ ਤੂੰ ਉਤਰਿਆ ਹੈ ਉਤਰ ਕੇ ਆ ਗਏ ਓ ਤਾਰ ਲੈ ਅਵਤਾਰ ਲੈ ਕੇ ਕੌਣ ਪੁਰਖ ਸੁਜਾਣ ਅਕਾਲ ਪੁਰਖ ਵਾਹਿਗੁਰੂ ਆਪ ਅੱਜ ਕੇ ਆਖੋ ਸਤ ਐਸੀ ਪਦਵੀ ਤੂੰ ਓ ਤਰਿਆ ਉਤਰੇ ਆਏ ਧਰਤੀ ਤੇ ਅਵਤਾਰ ਅਵਤਾਰ ਲੈ ਕੇ ਪ੍ਰਗਟ ਹੋ ਕੇ ਸੋ ਪੁਰਖ ਸੁਜਾਣ ਪੁਰਖ ਕਹੀਏ ਪੂਰੀ ਪੂਰੀ ਬਸੰਤਾ ਸਾ ਪੁਰਸ਼ਾ ਜੋ ਸਾਰਿਆਂ ਵਿਚ ਪੂਰਿਆ ਹੋਇਆ ਸਾਰਿਆਂ ਵਿਚ ਵਿਆਪਕ ਤੇ ਵਿਆਪਕ ਵੀ ਹੈ ਸੁਜਾਣ ਸਾਰਿਆਂ ਨੂੰ ਜਾਣਦਾ ਵੀ ਹੈ ਅੱਜ ਕੇ ਆਖੋ ਸਤ ਜਾਣਦਾ ਕੀ ਹੈ ਇਹ ਜਾਣਦਾ ਵੀ ਫਲਾਣਾ ਹਰਦੇਵ ਸਿੰਘ ਡੂਲਾਉਂਦਾ ਤੁਸੀਂ ਬਰਮਿੰਘਮ ਦੇ ਹੋ ਇਹ ਜਾਣਦੇ ਜੋ ਕੁਛ ਕਰ ਰਹੇ ਹੋ ਉਹ ਜਾਣਦਾ ਹੈ ਅੱਜ ਕੇ ਆਖੋ ਸਭ ਕਰ ਕਰ ਵੇਖੇ ਕੀਤਾ ਆਪਣਾ ਬਣਾਇਆ ਵੀ ਸਾਨੂੰ ਉਹਨੇ ਹੈ ਕੀਤਾ ਵੀ ਉਹਨੇ ਜੋ ਕੁਛ ਅਸੀਂ ਕਰ ਰਹੇ ਹਾਂ ਉਹ 24 ਘੰਟੇ ਦੇਖ ਵੀ ਰਿਹਾ ਅੱਗੋਂ ਦੇਖੇ ਪਿੱਛੋਂ ਦੇਖੇ ਤਿਸ ਤੇ ਕਹਾਂ ਛੁਪਾ। ਸੁਣਦੇ ਹੋ ਇੱਕ ਹੁਕਮਨਾਮਾ ਕਈ ਵਾਰ ਆਉਂਦਾ, ਬਹੁਤ ਵਾਰ। ਇਸੇ ਤੁਗ ਦਾ ਅਰਥ ਹੈ ਉਹਦੇ ਵਿੱਚ, ਆਗੇ ਤੇ ਪਿੱਛੇ ਦੋ ਸ਼ਬਦ ਅਖਰੀ ਅਰਥ ਨੇ। ਤੁਹਾਨੂੰ ਹੁਣ ਤੁਹਾਡੇ ਪਿੱਛੇ ਨਹੀਂ ਦਿਖ ਰਿਹਾ, ਅੱਗੇ ਅੱਗੇ ਦਿਖਦਾ। ਮੈਨੂੰ ਮੇਰੇ ਅੱਗੇ ਦਿਖਦਾ, ਪਿੱਛੇ ਨਹੀਂ ਦਿਖਦਾ। ਪਰ ਅਕਾਲ ਪੁਰਖ ਅੱਗੋਂ ਦੇਖੇ ਪਿੱਛੋਂ ਦੇਖੇ। ਚਾਰ ਸਵੇਰੇ ਕਿਸੇ ਦੀ ਪਿੱਠ ਹੈ ਉਹਦੀ ਚੀਜ਼ ਚੱਕ ਲਓ, ਉਹਨੂੰ ਦਿਖੇ ਹੀ ਨਹੀਂ। ਪਰ ਜੋ ਪਿੱਠ ਪਿੱਛੇ ਨੂੰ ਵੀ ਦੇਖ ਰਿਹਾ ਹੈ ਉਹ ਤੇ ਚੋਰੀ ਕਿਵੇਂ ਕਰੂੰਗੇ। ਇਸ ਤੇ ਕਾਂ ਛਪਾਵੇ, ਭਾਵ ਅਰਥ ਲਿਓ ਹੁਣ ਇਹਦਾ। ਸਿੱਖਾ ਇੱਥੇ ਕਰਤੂਤਾਂ ਕਰਕੇ ਤੂੰ ਕਿਵੇਂ ਛਪਾ ਲਵੇਂਗਾ, ਉਹ ਤੂੰ ਕਿਵੇਂ ਮਾੜੇ ਕੰਮਾਂ ਨੂੰ ਛਪਾਵੇਂਗਾ? ਕਿਉਂ? ਉਹਨੂੰ ਤਾਂ ਤੇਰੇ ਪਿਛਲੇ ਜਨਮ ਦਾ ਵੀ ਪਤਾ ਤੂੰ ਕੀ ਸੀ, ਉਹਨੂੰ ਇਹ ਵੀ ਪਤਾ ਇਹਨੇ ਅਗਲੇ ਜਨਮ ਵਿੱਚ ਕੀ ਹੋਣਾ। ਆਖੋ ਸਤਿਗੁਰੂ ਅੱਗੋਂ ਦੇਖੇ ਪਿੱਛੋਂ, ਤਿੰਨੇ ਜਨਮ ਜਿਹਨੂੰ ਪਿਛਲੇ ਜਨਮ ਦਾ ਪਤਾ ਹੈ ਤੇ ਅਗਲੇ ਦਾ ਵੀ ਪਤਾ ਹੈ, ਤੂੰ ਇਹਨੂੰ ਕਿੱਥੇ ਲੁਕੋ ਲੇਗਾ? ਤਾਂ ਹੀ ਮਹਾਰਾਜ ਨੇ ਕਹਿ ਦਿੱਤਾ, ਅਣਖ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਕਰ ਲੈ ਪੜਦੇ। ਮੈਂ ਦੇਖੇ ਕਈ ਸ਼ਾਇਦ ਤੁਹਾਡੇ ਚੋਂ ਵੀ ਕੋਈ ਹੋਵੇ ਜਾਂ ਘਰ ਛਕਣ ਲੱਗਦੇ ਨੇ, ਕਹਿਣਗੇ ਪਰਦਾ ਕਰ ਦੋ, ਤਾਕੀ ਬੰਦ ਕਰ ਦੋ, ਗੁਆਂਢੀ ਉਹਨਾਂ ਨੂੰ ਦਿਖ ਜਾਵੇ। ਪਰ ਭਲੇ ਮਨਸਾ ਕਿਹੜੀ ਮੂਰਖ ਮਤੀ ਚ ਪਿਆ, ਤੂੰ ਗੁਆਂਢੀਓ ਤੋਂ ਲੁਕੋ ਲੇਗਾ ਤਾਕੀ ਬੰਦ ਕਰਕੇ? ਉਹ ਤਾਂ ਜਿੱਥੇ ਅੰਦਰ ਗਿਰਦੀ ਹੈ ਉੱਥੇ ਬੈਠਾ ਹੈ। ਅੱਜ ਕੇ ਆਖੋ ਸਤਨਾ, ਮਹਾਰਾਜ ਤਾਂ ਹੀ ਗੌੜੀ ਵਿੱਚ ਵਜਨ ਕਰਦੇ ਨੇ, ਅੰਤਰ ਬਹਿ ਕੇ ਕਰਮ ਕਮਾਈਏ ਸੋਚੋਂ ਕੁੰਡੀ ਜਾਣੀ। ਕਿੰਨਾ ਲੁਕੋ ਕੇ ਕੋਈ ਮਾੜਾ ਕੰਮ ਕਰ ਲਈ। ਪਰ ਇੱਕ ਹੋਰ ਬੇਨਤੀ ਯਾਦ ਰੱਖੋਗੇ, ਇੱਕ ਮਾੜਾ ਕੰਮ ਕਰ ਲਿਓ, ਇੱਕ ਝੂਠ ਬੋਲ ਲਿਓ, ਇੱਕ ਮਾੜੇ ਕੰਮ ਨੂੰ ਛਪਾਉਣ ਖਾਤਰ 10 ਹੋਰ ਕਰਨੇ ਪੈਣਗੇ। ਇੱਕ ਝੂਠ ਬੋਲੇ 10 ਝੂਠ, ਉਸ ਇੱਕ ਝੂਠ ਨੂੰ ਛਪਾਉਣ ਖਾਤਰ ਬੋਲੇਗਾ ਤੂੰ ਇੱਕ ਝੂਠ ਨੂੰ। ਪਰ ਜੇ ਅਕਲ ਟਿਕਾਣੇ ਆ ਜਾਵੇ ਕਿ ਜਦ ਇੱਕ ਨਹੀਂ ਛਪਦਾ 10 ਹੋਰ ਕਾਹਨੂੰ ਬੋਲਦਾ, ਅੱਜ ਕੇ ਕੋ ਸਤਨਾਮ, ਅਰਥ ਮੈਟ ਤੇ ਬੈਠੇ ਹੋ ਤੁਸੀਂ, ਸਾਫ ਪੜੇ ਹੋਏ, ਫਸਿਆ ਤਾਂ ਤੂੰ ਇੱਕ ਬੋਲ ਕੇ ਬਾਈ ਫੈਸ, ਤੇ ਉਹਨੂੰ ਛਪਾਉਣ ਖਾਤਰ 10 ਹੋਰ ਬੋਲਣ ਡੇ। ਜਦ ਇੱਕ ਨਹੀਂ ਛਪਦਾ ਤੇ 11 ਨੂੰ ਕਿਹੜੇ ਬਟੂਏ ਚ ਪਾਏਗਾ? ਸਾਨੂੰ ਮੈਂ ਇੱਕ ਝੂਠ ਬੋਲਿਆ 15 ਹੋਰ ਬੋਲਾਂਗੇ, ਇੱਕ ਮਾੜਾ ਕੰਮ ਕੀਤਾ ਉਹਨੂੰ ਛਪਾਉਣ ਖਾਤਰ। ਮਰਦ ਕਹਿੰਦੇ ਅੰਤਰ ਬਹਿ ਕੇ ਕਰਮ ਕਮਾਈਏ ਸੋਚੋਂ ਕੁੰਡੀ ਜਾਣੀਏ। ਹੁਣ ਅੰਤਰ ਤੋਂ ਵੀ ਗਾਹਾਂ ਟੱਪ ਗਏ ਮਹਾਰਾਜ, ਕੁੰਡੇ ਦਿੰਦੇ ਲਾ ਕੇ ਨਹੀਂ। ਮਰਦ ਕਹਿੰਦੇ ਭਾਵੇ ਕੋਈ ਬਹਿ ਧਰਤੀ ਵਿੱਚ ਕਮਾਈ, ਪਤਾਲ ਵਿੱਚ ਜਾ ਕੇ ਵੀ ਮਾੜਾ ਕੰਮ ਕਰ ਲਈ ਉਹ ਵੀ ਪ੍ਰਗਟ ਹੋ ਜਾਣਾ ਹੈ। ਅੱਜ ਕੇ ਆਖੋ ਸਤ ਪਤਾਲ ਵਿੱਚ। ਮਹਾਰਾਜ ਕਹਿੰਦੇ ਭਾਈ ਐਸੇ ਗੁਰੂ ਅਮਰਦਾਸ ਮਹਾਰਾਜ ਸੁਜਾਨ ਜੋ ਪੁਰਖ ਰਵਿਆ ਪੂਰਿਆ ਸਾਰਿਆਂ ਦੇ ਵਿੱਚ, ਕੱਲਾ ਪੂਰਿਆ ਹੋਇਆ ਨਹੀਂ, ਸਭ ਨੂੰ ਜਾਣਦਾ ਵੀ ਹੈ। ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪੁੱਛਣ। ਤੇ ਮਹਾਰਾਜ ਕਹਿੰਦੇ ਕੱਟ ਕੱਟ ਕੇ ਪਟ ਪਟ ਕੀ ਜਾਣਤ, ਬੜਾ ਗੰਭੀਰ ਸ਼ਬਦ ਹੈ ਚੌਪੀ ਸ਼ਬਦ। ਪਟ ਕੀ ਹੁੰਦਾ? ਪੜਦਾ। ਇਹ ਸਰੀਰ ਦੇ 6 ਪੜਦੇ ਨੇ, ਉਹੀ ਉਤੋਂ ਇੱਕ ਦਿਖਦਾ, 6 ਤਹਾਂ ਨੇ ਇਹਦੀਆਂ। ਆ ਉਪਰਲਾ ਹੱਡ ਚਮ ਅੰਨ ਮੈਂ ਕੋਸ਼, ਜੋ ਹੱਡ ਚਮ ਨਾਲ ਕਰਦੇ ਉਹਨੂੰ ਵੀ ਜਾਣਦਾ। ਨੰਬਰ 2 ਮਨ ਮੈਂ ਕੋਸ਼, ਦੂਜਾ ਸਰੀਰ ਹੈ ਮਨ, ਸੰਕਲਪ ਵਿਚਾਰ, ਜੋ ਅੰਦਰ ਫੁਰਨੇ ਉੱਠਦੇ ਉਹਨੂੰ ਵੀ ਜਾਣਦਾ। ਤੀਸਰਾ ਗੋ ਮੈਂ ਕੋਸ਼ ਦੱਸੇ ਇੰਦਰੀਆਂ, ਉਹ ਪੜਦਾ ਹੈ, ਕੋਈ ਸਰੀਰ ਹੈ ਸਾਡਾ, ਇੰਦਰੀਆਂ ਨਾਲ ਜੋ ਕੁਛ ਕਰਦਾ ਉਹਨੂੰ ਵੀ ਜਾਣਦਾ। ਨੰਬਰ ਚਾਰ, ਅੰਨ ਮੈਂ ਕੋਸ਼, ਮਨ ਮੈਂ ਕੋਸ਼, ਗੋ ਮੈਂ ਕੋਸ਼, ਪ੍ਰਾਣ ਮੈਂ ਕੋਸ਼। ਚੌਥਾ ਸਰੀਰ ਹੈ ਪ੍ਰਾਣਾ ਨਾਲ ਚੱਲਣ ਵਾਲਾ, ਹਵਾ ਨਾਲ ਜਾ ਰਹੀ ਹੈ, ਅੰਦਰ ਆ ਰਹੀ ਹੈ, ਜਾ ਰਹੀ ਹੈ, ਵਾਜਾ ਪਵਨ ਵਜਾਇਆ। ਪੁਰਾਣੀ ਤੁਹਾਨੂੰ ਕਿਉਂ ਕਹਿੰਦੇ ਹੈ ਪੁਰਾਣੀ? ਪੁਰਾਣੀ ਕਿਉਂਕਿ ਪ੍ਰਾਣਾ ਦੇ ਆਸਰੇ ਜੀ ਰਿਹਾ ਅੱਜ ਕੇ ਆਖੋ ਸਭ। ਜੋ ਪ੍ਰਾਣਾ ਦੇ ਆਧਾਰ ਤੇ ਜੀਵੇ ਪ੍ਰਾਣੀ ਕਿਵੇਂ ਜਾਣਦਾ? ਜਿਹੜਾ ਅੰਦਰ ਸਾਹ ਲਿਆ ਉਹਨੂੰ ਵੀ ਦੇਖ ਰਿਹਾ, ਜਿਹੜਾ ਬਾਹਰ ਆਇਆ ਉਹਨੂੰ ਵੀ ਦੇਖ ਰਿਹਾ, ਕਿਉਂਕਿ ਸਾਹ ਉੱਥੇ ਨੂੰ ਹੀ ਘੁੰਮ ਰਹੇ ਨੇ ਜਿੱਥੇ ਅੰਦਰ ਬੈਠਾ ਉਹ ਲੁਕੋਵੇਂਗਾ ਕਿਵੇਂ। ਪੰਜਵਾਂ, ਬੁੱਧ ਮੈਂ ਕੋਸ਼, ਅਕਲ। ਅਕਲ ਥੋੜੀ ਜੀ ਸਹਾਇਤਾ ਦਿੰਦੀ ਹੈ ਚੋਰੀ ਕਰਨ ਨੂੰ, ਲੁਕੋ ਰੱਖਣ ਨੂੰ। ਅਕਲ ਇਹ ਦੱਸੂਗੀ ਇਹ ਹੁਣ ਕੰਮ ਹੋ ਤਾਂ ਗਿਆ, ਇਹਨੂੰ ਛੁਪਾਉਣਾ ਕਿਵੇਂ, ਇਹ ਗਲਤ ਕੰਮ ਹੋ ਤਾਂ ਗਿਆ, ਅਕਲ ਦੱਸੂਗੀ। ਮਹਾਰਾਜ ਕਹਿੰਦੇ ਕਿੱਥੇ ਛੁਪਾ ਲੂਗੀ ਤੇਰੀ ਅਕਲ? ਉਹ ਅਕਲ ਕੋਲ ਵੀ ਬੈਠਾ, ਅਕਲ ਚੱਲੇ ਉਹਦੀ ਕਿਰਪਾ ਨਾਲ ਰਹੀ ਹੈ। ਤੇ ਤੁਹਾਨੂੰ ਤਾਂ ਇੱਕ ਵਹਿਮ ਕੱਢਿਆ ਬਾਣੀ ਨੇ, ਹੁਣ ਤੁਸੀਂ ਕਹੋਗੇ ਚਾਰ ਫੁਲਕੇ ਖਾ ਲੇ, ਮਹਾਂ ਦੀ ਦਾਲ ਦੀ ਪਲੇਟ, ਖੀਰ ਵਿੱਚੇ ਕਸਟਰ ਵਿੱਚੇ ਮਟਰ ਗੋਭੀ ਖਾ ਲਈ, 2 ਕਿਲੋ ਦੁੱਧ ਪੀ ਲੈਂਦਾ ਮੈਂ ਰੋਜ਼, 4-5 ਜੂਸ ਦੇ ਪੀ ਲੈਂਦਾ ਕੇਨ, ਕਹਿੰਦੇ ਹੋ ਨਾ ਵਹਿਮ ਹੈ ਤੁਹਾਡਾ। ਉਨਾ ਚਿਰ ਖਾਂਦੇ ਪੀਂਦੇ ਹੋ ਜਿੰਨਾ ਚਿਰ ਖਾਣ ਵਾਲਾ ਅੰਦਰ ਬੈਠਾ ਹੈ। ਅੱਜ ਕੇ ਆਖੋ ਸਤ, ਜਿੱਦਣ ਉਹਨੇ ਨੀ ਹੋਣਾ ਫਿਰ ਤਾਂ ਮੁੰਡਿਆਂ ਨੇ, ਘਰ ਵਾਲੀ ਪਤਨੀ ਨੇ ਪਾਣੀ ਦਾ ਚਮਚਾ ਪਾਉਣਾ, ਉਹ ਵੀ ਬਾਹਰ ਨੂੰ ਆਊਗਾ। ਅੱਜ ਕੇ ਆਖੋ ਸਤ, ਹੁਣ ਤੇਰੇ ਢਿੱਡ ਦਾ ਡਾਇਆਮੀਟਰ ਘਟ ਗਿਆ, ਕਮੂਹ ਛੋਟਾ ਹੋ ਗਿਆ, ਕਿਉਂ ਨੀ ਪਾਣੀ ਲੰਘਦਾ? ਹੁਣ ਪਾਣੀ ਪੀਣ ਵਾਲਾ ਅੰਦਰ ਹੈ ਨੀ। ਅੱਜ ਕੇ ਆਖੋ ਸਤ, ਡਾਕਟਰ ਕੋਲ ਖੜਾ ਸਰਿੰਜ ਲਈ, ਕਹਿੰਦਾ ਹੁਣ ਦਾੜੇ ਨੀ ਲੱਭਦੀ, ਉਹ 6.5 ਫੁੱਟ ਦਾ ਤੇਰੇ ਸਾਹਮਣੇ ਪਿਆ, ਨੜ ਕਿਉਂ ਨੀ ਲੱਭਦੀ? ਨਹੀਂ ਨਹੀਂ, ਨਾੜਾਂ ਨੂੰ ਬਣਾਉਣ ਵਾਲਾ ਹੁਣ ਵਿੱਚ ਨਹੀਂ ਹੈ। ਸੁਜਾਨ ਕੈਸੇ ਨੇ ਗੁਰੂ ਅਮਰਦਾਸ, ਉਹ ਧਰਿਆ ਤੂੰ ਧਰਤੀ ਤੇ ਆ ਗਏ, ਅਵਤਾਰ ਲੈ, ਅਵਤਾਰ ਧਾਰਨ ਕਰਕੇ ਕੌਣ? ਸੋ ਪੁਰਖ ਉਹ ਅਕਾਲ ਪੁਰਖ, ਕਹੇ ਜੇ ਅਕਾਲ ਪੁਰਖ ਸੁਜਾਨ, ਕੱਟ ਕੱਟ ਕੇ ਪਟ ਪਟ ਕੀ ਜਾਣ ਵਾਲਾ, ਉਹ ਹੈ ਗੁਰੂ ਅਮਰਦਾਸ ਜੀ ਦਾ ਰੂਪ।
ਚੱਖੜ ਵਾਉ ਨਾ ਡੋਲਈ ਪਰਬਤ ਮੇਰਾਣ,
ਤੇਰੇ ਚੱਖੜ ਆਏ ਸਾਡੇ ਗੁਰੂਆਂ ਦੇ ਉੱਤੇ, ਡੋਲੇ ਨਹੀਂ, ਬਹੁਤ ਚੱਖੜ, ਮਾਇਆ ਦੇ ਚੱਖੜ, ਦੁਸ਼ਮਣਾਂ ਦੇ ਚੱਖੜ, ਵਿਰੋਧੀਆਂ ਦੇ ਚੱਖੜ ਥੋੜੇ ਆ, ਐਡੇ ਵੀ ਚੱਖੜ ਆਏ ਗੁਰੂ ਨਾਨਕ ਦੇਵ ਨੂੰ ਬਾਬਰ ਨੇ ਜੇਲ੍ਹ ਵਿਚ ਪਾ ਦਿੱਤਾ, ਚੱਕੀ ਵੀ ਇਹ ਵੀ ਚੱਖੜੇ ਸੀ, ਤੇ ਗੁਰੂ ਅਮਰਦਾਸ ਉੱਤੇ ਚੱਖੜ ਆਇਆ, ਪਤਾ ਹੀ ਹੈ ਤੁਹਾਨੂੰ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਭਾਈ ਦਾਤੂ ਜੀ ਨੇ ਤਖਤ ਤੇ ਬੈਠੇ ਗੁਰੂ ਅਮਰਦਾਸ ਦੀ ਢੂਹੀ ਵਿਚ ਲੱਤ ਮਾਰੀ ਸੰਗਤ ਦੇ ਵਿਚ, ਥੋੜਾ ਚੱਖੜ ਸੀ, ਕੋਈ ਸੰਗਤ ਵਿਚ ਬੈਠੇ ਦੇ ਲੱਤ ਮਾਰੇ ਕੋਈ ਸਹਾਰਨੀ ਸਿਖਾਲੀ ਗੱਲ। ਗੋਇੰਦਵਾਲ ਸਾਹਿਬ ਚੱਖੜ ਤਾਂ ਆਇਆ, ਇਹ ਤਾਂ ਆਸ ਪੜੇ ਹੋ ਮਹਾਰਾਜ ਚੌਂਕੀ ਤੋਂ ਹੇਠ ਡਿੱਗ ਪਏ, ਈਰਖਾ ਵਿਚ ਹੇਠ ਡਿੱਗ, ਬਿਰਦ ਸਰੀਰ ਉੱਠੇ ਤੇ ਭਾਈ ਦਾਤੂ ਜੀ ਦੇ ਜਾ ਕੇ ਚਰਨ ਫੜ ਲਏ ਗੁਰੂ ਅਮਰਦਾਸ ਜੀ, ਉਹਦੇ ਚਰਨ ਨੂੰ ਘੁੱਟਣ ਲੱਗ ਗਏ, ਕਹਿੰਦੇ ਗੁਰਮੁਖਾ ਤੇਰੀ ਜਵਾਨੀ ਦੀ ਉਮਰ, ਤੇਰੇ ਜਵਾਨ ਦੇ ਪੈਰ ਨਰਮ, ਮੇਰੇ ਬੁੱਢੇ ਦਾ ਸਰੀਰ ਹੱਡ ਪੱਥਰਾਂ ਵਰਗਾ, ਮੇਰੇ ਸਰੀਰ ਤੇ ਵੱਜ ਕੇ ਤੇਰੇ ਪੈਰ ਨੂੰ ਸੱਟ ਵੱਜੀ ਹੋਊਗੀ। ਹਜਕੇ ਆਖੋ ਸਤਿਗੁਰੂ ਚੱਖੜ ਵਾ ਉਹਨਾਂ ਡੋਲੇ। ਤੀਜਾ ਅਰਥ ਮਾਇਆ ਦੇ ਚੱਖੜ ਵਾਹ ਕਹੀਏ ਹਵਾ ਕੈਸੇ ਚੱਖੜ ਨੇ ਬਹੁਤ ਵੱਡੇ ਮਾਇਆ ਦਾ ਚੱਖੜ। ਮਾਇਆ ਐਸੀ ਮੋਹਣੀ ਪਾਈ ਇਹ ਚੱਖੜ ਚੱਲ ਰਿਹਾ ਇਹਦਾ 24 ਘੰਟੇ। ਚੱਖੜ ਹਿਲਾ ਦਿੰਦਾ ਬੜੇ ਬੜੇ ਦਰਖਤਾਂ ਨੂੰ ਪੈਰਾਂ ਤੋਂ। ਆਪਣੀ ਤਾਂ ਜੜ ਮੁਨਿਆ ਦੇ ਨੀ, ਆਪਾਂ ਤਾਂ ਉਪਰੇ ਤੁਰੇ ਫਿਰਦੇ ਹਾਂ, ਧਰਤੀ ਵੀ ਜੜ ਹੈ। ਕਬੀਰ ਮਾਇਆ ਡੋਲਣੀ ਪਵਨ ਚਕੋਲੇ ਦੇ ਬੜੇ ਚੱਖੜ 24 ਘੰਟੇ ਮਾਇਆ ਦੇ। ਪਰ ਸਾਡੇ ਗੁਰੂਆਂ ਦੇ ਖਾਤਰ ਇੱਕ ਬਾਣੀ ਨੇ ਸ਼ਬਦ ਲਿਖ ਦਿੱਤਾ, ਚਰਨ ਕਮਲ 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 ਤੇ ਟੋਭੇ ਚ ਖੜਾ ਹੁੰਦਾ ਗੁਰੂ ਦੇ ਚਰਨਾਂ ਨਾਲ। ਕਿਉਂ ਪਦਵੀ ਮਿਲ ਗਈ ਉਹਨੂੰ, ਚਰਨਾਂ ਨੂੰ ਕਮਲ ਕਿਉਂ ਕਹਿ ਦਿੱਤਾ? ਕਮਲ ਤੇ ਫੁੱਲ ਹੈ, ਕਿੱਥੇ ਗੁਰੂ ਦੇ ਚਰਨ? ਦੋਹਾਂ ਦੀ ਤਸੀਰ ਮਿਲ ਗਈ, ਗੁਣ ਮਿਲ ਗਏ। ਕਮਲ ਜਦ ਵੀ ਪੈਦਾ ਹੋਵੇਗਾ ਪਾਣੀ ਵਿੱਚ ਹੋਵੇਗਾ, ਪਾਣੀ ਤੋਂ ਬਿਨਾਂ ਕਮਲ ਹੋ ਨਹੀਂ ਸਕਦਾ। ਜਿਉਂਦਾ ਵੀ ਪਾਣੀ ਦੇ ਵਿੱਚ ਰਹੂਗਾ, ਪਾਣੀ ਸੁੱਕ ਗਿਆ ਕਮਲ ਗਿਆ। ਆਪਣੀ ਖੁਰਾਕ ਵੀ ਪਾਣੀ ਦੇ ਵਿੱਚੋਂ ਲਊਗਾ, ਜੰਮਿਆ ਪਾਣੀ ਚ, ਖੜਾ ਪਾਣੀ ਚ, ਖੁਰਾਕ ਵੀ ਪਾਣੀ ਚੋਂ ਲੈ ਰਿਹਾ। ਪਰ 20 ਦਿਨ ਦੀ ਝੜੀ ਲੱਗੀ ਜਾਵੇ ਕਮਲ ਆਪਣੀ ਪੱਤੀ ਤੇ ਪਾਣੀ ਨਹੀਂ ਟਿਕਣ ਦਊਗਾ। ਤੁਸੀਂ ਸਪਰੇ ਪੰਪ ਲੈ ਕੇ ਨਾ ਕਮਲ ਤੇ ਸਪਰੇ ਕਰੋ, ਪੱਤੀ ਸੁੱਕੀ ਦੀ ਸੁੱਕੀ, ਸੁੱਕਾ ਖੜਾ ਪਾਣੀ ਵਿਚ ਹੈ ਸੁੱਕਾ, ਜੰਮਿਆ ਪਾਣੀ ਚ, ਪਰ ਸਿਰ ਪਰ ਪਾਣੀ ਨਹੀਂ ਆਉਣ ਦਿੰਦਾ। ਇਹੀ ਟੈਕਨੀਕ ਸਾਨੂੰ ਦੱਸੀ ਹੈ। ਇਹ ਸਰੀਰ ਮਾਇਆ, ਮਾਇਆ ਤੋਂ ਹੀ ਜੰਮਿਆ, ਮਾਂ ਵੀ ਮਾਇਆ ਸੀ, ਮਾਇਆ ਹੀ ਤੇਰਾ ਭੋਜਨ ਹੈ, ਮਾਇਆ ਵਿਚ ਰਹਿ ਰਹੇ। ਪਰ ਕਮਲ ਤੋਂ ਸਿੱਖਿਆ ਲੈ ਲੈ, ਇਹਨੂੰ ਸਿਰ ਪਰ ਨਾ ਆਉਣ ਦੇ। ਅੱਜ ਕੇ ਆਖੋ ਸਤਿਗੁਰੂ ਕਮਲ ਪਾਣੀ ਨੂੰ ਪੈਰਾਂ ਵਿਚ ਰੱਖਦਾ, ਖੁਰਾਕ ਵੀ ਲੈਂਦਾ, ਸਿਰ ਪਰ ਨਹੀਂ ਤੁਪਕਾ ਠਹਿਰਨ ਦਿੰਦਾ। ਸਾਡੇ ਸਤਿਗੁਰਾਂ ਦੇ ਚਰਨ ਕਿਉਂ ਕਮਲ ਨੇ? ਸਾਡੇ ਦਸਾਂ ਗੁਰੂਆਂ ਦੇ ਚਰਨ ਇਸ ਮਾਇਆ ਦੇ ਭਰੇ ਸਮੁੰਦਰ ਵਿਚ ਤੁਰਦੇ ਰਹੇ ਨੇ, ਮਾਇਆ ਵਿਚ ਵਿਚਰੇ ਨੇ, ਛੱਡੀ ਨਹੀਂ, ਪਰ ਮਾਇਆ ਵਿਚ ਰਹਿ ਕੇ ਸੁੱਕੇ ਹੀ ਰਹੇ ਨੇ। ਅੱਜ ਕੇ ਆਖੋ ਸਤਿਗੁਰੂ ਚੱਖੜ ਵਾਹ ਨਾ ਡੋਲੇ। ਇਸ ਮਾਇਆ ਨੇ ਮੋਹ ਨੇ ਥੋੜੇ ਡੁਲਾ ਤ੍ਰੇਤੇ ਯੁਗ ਦੇ ਸ੍ਰੀ ਰਾਮ ਚੰਦਰ ਮਰਜਾਦਾ ਪੁਰਸ਼ੋਤਮ ਅਵਤਾਰ ਡਲਾ ਤੇ ਮਾਇਆ ਨੇ। ਸੀਤਾ ਮਾਇਆ ਸੀ, ਚੇਤਨ ਮਾਇਆ ਸਰੀਰ, ਇੱਕ ਜੜ ਮਾਇਆ ਹੁੰਦੀ ਹੈ ਤੁਹਾਡੇ ਪੌਂਡ, ਚੇਤਨ ਮਾਇਆ ਹੈ ਤੁਹਾਡਾ ਸਰੀਰ। ਤ੍ਰੇਤੇ ਯੁਗ ਦੇ ਅਵਤਾਰ ਮਰਜਾਦਾ ਪੁਰਸ਼ੋਤਮ ਮਾਇਆ ਦੇ ਚੱਖੜ ਵਿਚ ਡੁੱਲ ਗਏ ਸ੍ਰੀ ਰਾਮ। ਕਿਵੇਂ ਡੁੱਲ ਗਏ? ਜੰਗਲ ਦੇ ਪੰਛੀਆਂ ਨੂੰ ਪੁੱਛਦੇ ਫਿਰਨ, ਕਿਸੇ ਨੇ ਸੀਤਾ ਵੇਖੀ? ਚੰਦਰਮਾ ਸੂਰਜ ਤੋਂ ਪੁੱਛਿਆ ਮੇਰੀ ਸੀਤਾ ਵੇਖੀ? ਐਸੀ ਮਾਇਆ ਨੇ ਪੈਰ ਹਲਾਤੇ, ਗੁਰੂ ਨਾਨਕ ਨੂੰ ਲਿਖਣਾ ਪਿਆ, ਬਣ ਮੈਂ ਝੂਰੇ ਰਾਮ ਚੰਦ, ਸੀਤਾ ਲਛਮਣ ਜੋ। ਬੁੱਬਾ ਮਾਰ ਕੇ ਰਾਮ ਜੀ ਰੋਏ ਜੰਗਲ ਦੇ ਵਿਚ, ਕੋਈ ਮਿਲਾ ਦੋ ਮੇਰੀ ਸੀਤਾ। ਇਹ ਮਾਇਆ ਦਾ ਚੱਖੜ ਸੀ, ਹੋਰ ਕੁਝ ਨਹੀਂ ਸੀ। ਸੀਤਾ ਮਾਇਆ ਹੈ, ਸਰੀਰ ਮਾਇਆ ਹੈ, ਇਹ ਧੀ ਪੁੱਤਰ ਮਾਇਆ ਹਨ, ਪ੍ਰੋਪਰਟੀ ਮਾਇਆ ਹੈ। ਡੋਲ ਗਏ, ਡੋਲ ਗਏ ਦੁਆਪਰ ਵਿਚ 16 ਕਲਾ ਅਵਤਾਰ ਕ੍ਰਿਸ਼ਨ ਮਹਾਰਾਜ ਮਾਇਆ ਵਿਚ ਡੋਲ ਗਏ। ਜੇ ਮਾਇਆ ਦੇ ਚੱਖੜ ਵਿਚ ਨਾ ਡੋਲਦੇ ਉਹਨਾਂ ਨੂੰ ਕੀ ਲੋੜ ਸੀ ਕੁਰਖੇਤਰ ਵਿਚ ਜੰਗ ਕਰਨ ਦੀ? ਅੱਜ ਕੇ ਆਖੋ ਸਤਿਗੁਰੂ ਤੁਸੀਂ ਕਹੋਗੇ ਸਾਡੇ ਗੁਰੂਆਂ ਨੇ ਕੀਤੇ, ਫਰਕ ਹੈ। ਉਹ ਦੋਹਾਂ ਧਿਰਾਂ ਦੇ ਇੱਕ ਪਾਸੇ ਹੋ ਕੇ ਲੜੇ, ਸਾਡੇ ਗੁਰੂ ਕਿਸੇ ਧਿਰ ਨਾਲ ਨਹੀਂ ਲੜੇ, ਸਾਡੇ ਗੁਰੂ ਜ਼ੁਲਮ ਨਾਲ ਲੜੇ ਨੇ। ਅੱਜ ਕੇ ਆਖੋ ਸਭ ਜ਼ੁਲਮ ਖਾਤਰ ਲੜੇ ਨੇ, ਕ੍ਰਿਸ਼ਨ ਪਾਂਡਵਾਂ ਦੀ ਖਾਤਰ ਲੜੇ ਨੇ, ਖੈਰਵਾਂ ਤੋਂ ਵਿਰੁੱਧ ਲੜੇ। ਮਾਇਆ ਖਤਮ ਹੋ ਗਈ, ਕਛੂਣੀਆਂ ਖਤਮ ਹੋ ਗਈਆਂ, ਪ੍ਰਵਾਸ ਤੀਰਥ ਤੇ ਜਾ ਕੇ ਰੋਣ ਲੱਗ ਪਏ ਕ੍ਰਿਸ਼ਨ ਮਾਤਾ, ਕੁਝ ਵੀ ਨਹੀਂ ਰਿਹਾ, ਕੱਲਾ ਲਕਸ਼ਮਣ ਰਹਿ ਗਿਆ, ਥੋੜੀਆਂ ਜਿਹੀਆਂ ਗੋਪੀਆਂ ਰਹਿ ਗਈਆਂ। ਯਾਦ ਰੱਖਿਓ, ਤੀਰਥ ਤੇ ਪ੍ਰਵਾਸ ਤੀਰਥ ਤੇ ਪਏ ਕ੍ਰਿਸ਼ਨ ਮਹਾਰਾਜ ਦੇ, ਉਹਨਾਂ ਦੇ ਪੈਰ ਵਿੱਚ ਪਦਮ ਰੇਖਾ ਸੀ, ਰਾਤ ਨੂੰ ਚਮਕੀ, ਸ਼ਿਕਾਰੀ ਨੇ ਮਿਰਗ ਸਮਝ ਕੇ ਬਾਣ ਮਾਰੇ, ਉਹ ਸ਼ਿਕਾਰੀ ਦੇ ਬਾਣਾਂ ਨਾਲੇ ਮਰ ਗਏ। ਅੱਜ ਕੇ ਆਖੋ ਸਭ ਨਹੀਂ ਚੱਲ ਹੋਇਆ ਚੱਖੜ ਮਾਇਆ ਦਾ। ਇੱਥੇ ਤੱਕ ਇਤਿਹਾਸ ਲਿਖਿਆ, ਕ੍ਰਿਸ਼ਨ ਜੀ ਦਾ ਕਿਸੇ ਨੇ ਸੰਸਕਾਰ ਵੀ ਨਹੀਂ ਕੀਤਾ, ਇੰਨੇ ਵਿਯੋਗ ਵਿੱਚ ਡੁੱਬ ਗਏ, ਜੰਗਲ ਵੀ ਜਾ ਕੇ ਸ਼ਿਕਾਰੀ ਦੇ ਹੱਥੋਂ ਮਰ ਗਏ, ਸੰਸਕਾਰ ਨਹੀਂ ਹੋਇਆ, ਹੱਡੀਆਂ ਵਿੱਚੇ ਗਲੀਆਂ ਨੇ ਧਰਤੀ ਦੇ। ਆ ਤੁਹਾਡੇ ਗੁਰੂ ਸਾਹਮਣੇ ਪੁੱਤ ਸ਼ਹੀਦ ਹੋ ਗਏ, ਗੁਰੂ ਗੋਬਿੰਦ ਸਿੰਘ ਡੋਲਿਆ ਹੀ ਨਹੀਂ। ਅੱਜ ਕੇ ਆਖੋ ਸਭ ਤਵੀ ਤੇ ਬੈਠ ਗਏ ਪਰ ਡੋਲੇ ਹੀ ਨਹੀਂ, ਲੱਤ ਮਾਰੀ ਪਰ ਡੋਲੇ ਨਹੀਂ। ਇੰਨਾ ਸਹਿਜ ਦਾ ਘੋੜਾ, ਇੰਨਾ ਇੰਦਰੀਆਂ ਤੇ ਕੰਟਰੋਲ, ਹੋਮੇ ਆਏ ਹੀ ਨਹੀਂ, ਪੈਰ ਪੂੰਝਣ ਲੱਗ ਪਏ। ਤੁਹਾਡੇ ਸਤਿਗੁਰੇ ਸਾਰੇ ਪੀਰ ਪੈਗੰਬਰ ਡੋਲ ਗਏ। ਕਿਸੇ ਦਿਨ ਤੁਹਾਨੂੰ ਸਾਰਿਆਂ ਦੀ ਕਥਾ ਇੱਕ ਸਵੱਈਏ ਵਿੱਚ ਸੁਣਾਵਾਂਗੇ, ਕਿਵੇਂ ਡੋਲੇ, ਕਿਵੇਂ ਡੁੱਲ ਗਏ ਮਾਇਆ ਦੇ ਚੱਖੜਾਂ ਚ। ਤਾਂ ਹੀ ਤਾਂ ਬਾਣੀ ਨੇ ਕਹਿ ਦਿੱਤਾ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਸਾ। ਇਹ ਤਾਂ ਇੰਨਾ ਡੁਲਾ ਦਿੰਦੀ ਹੈ ਬੰਦੇ ਨੂੰ, ਮਾਲਕ ਨੂੰ ਵੀ ਭੁਲਾ ਦਿੰਦੀ ਹੈ। ਅੱਜ ਕੇ ਆਖੋ ਸਭ ਇੰਨਾ ਚੱਖੜ, ਮਾਲਕੇ ਭੁੱਲ ਗਿਆ, ਪਤੀਓ ਭੁੱਲ ਗਿਆ, ਇਹ ਮਾਇਆ ਦੇ ਚੱਖੜ। ਪਰ ਤੁਹਾਡੇ ਗੁਰੂ ਨਹੀਂ ਡੋਲੇ, ਨਹੀਂ ਡੋਲੇ, ਚੱਖੜ ਵਾਓ ਨਾ ਡੋਲੇ। ਕੈਸੇ ਨੇ ਗੁਰੂ ਅਮਰਦਾਸ, ਪਰਬਤ ਮੇਰਾਣ, ਸਮੇਰ ਪਰਬਤ ਵਾਂਗ ਇੱਕ ਜਗ੍ਹਾ ਖੜੇ ਨੇ, ਇੱਕ ਜਗ੍ਹਾ। ਸਾਰੇ ਪਰਬਤ ਨੇ ਜਿਹੜੇ ਹੋਰ ਪ੍ਰਮਾਣ ਦੇਣਾ ਪੈਂਦਾ, ਇਹ ਸਭ ਹਿੱਲ ਗਏ ਸੀ, ਇੱਕ ਸੁਮੇਰ ਨਹੀਂ ਸੀ ਹਿੱਲਿਆ। ਤਾਂ ਹੀ ਉਹਨੂੰ ਦ੍ਰਿੜ ਉਹਦਾ ਪ੍ਰਮਾਣ ਦਿੱਤਾ ਜਾਂਦਾ, ਪਰਬਤ ਮੇਰਾਣ। ਨਹੀਂ ਤਾਂ ਸਾਰੇ ਪਹਾੜਾਂ ਨੂੰ ਕਹਿ ਦਿੰਦੀ ਬਾਣੀ, ਕਦੋਂ ਹਿੱਲੇ ਪਤਾ ਤੁਹਾਨੂੰ? ਦਸਮ ਪਾਤਸ਼ਾਹ ਦੇ ਸਵੱਈਏ ਤਾਂ ਪੜ੍ਹਦੇ ਹੋਵੋਗੇ, ਦਸ ਸਵੱਈਏ, ਉਹਦੇ ਵਿੱਚ ਲਿਖਿਆ ਕਿ ਪਰਬਤ ਹਿੱਲੇ। ਜੇ ਕਿਤੇ ਕਥਾ ਸੁਣੋ ਨਾ ਸਵੱਈਆਂ ਦੀ, ਕਰ ਪਰਬਤ ਪੰਖ ਹਲੇ ਨਾ ਹਲੇਂਗੇ। ਸਵੱਈਏ ਐਸੇ ਸੂਰਬੀਰ ਹੋਏ ਜਿਨ੍ਹਾਂ ਨੇ ਤੀਰ ਮਾਰ ਮਾਰ ਕੇ ਪਹਾੜਾਂ ਨੂੰ ਉਡਾ ਦਿੱਤਾ, ਪਰ ਉਹ ਸੂਰਬੀਰ ਨਹੀਂ ਹਿੱਲੇ। ਅੱਜ ਕੇ ਆਖੋ ਸਭ ਕਰ ਪਰਬਤ ਪੰਖ ਹਲੇ ਉਡਾ ਦਿੱਤੇ, ਪੰਛੀਆਂ ਵਾਂਗ ਨਾ ਹਲੇਂਗੇ। ਉਹ ਯੋਧੇ ਨੂੰ ਕੋਈ ਹਿਲਾ ਨਹੀਂ ਸਕਿਆ ਜੰਗੇ ਮੈਦਾਨ ਵਿੱਚ, ਇੱਕ ਸੁਮੇਰ ਪਰਬਤ ਦ੍ਰਿੜ ਨਹੀਂ ਹਿੱਲਿਆ। ਗੁਰਬਾਣੀ ਕਹਿ ਰਹੀ ਹੈ, ਗੁਰੂ ਅਮਰਦਾਸ ਤੂੰ ਉਹ ਸੁਮੇਰ ਪਰਬਤ ਹੈ ਜਿਸ ਨੂੰ ਕੋਈ ਚੱਖੜ, ਕੋਈ ਭੁਚਾਲ, ਕੋਈ ਹਿਲ ਜੁਲੇ ਹਿਲਾ ਨਹੀਂ ਸਕਦੀ।
ਜਾਣੇ ਬਿਰਥਾ ਜੀ ਅਕੀ ਜਾਣੀ ਹੂ ਜਾਣ,
ਤੂੰ ਐਸਾ ਨੀ ਪਹਾੜ ਵਾਂਗ ਜਾੜੇ ਖੜੇ ਇੱਕ ਜਗ੍ਹਾ, ਉਨੀ ਸ਼ਕਤੀ ਉਹ ਰੱਖਦੇ। ਹੇ ਗੁਰੂ ਅਮਰਦਾਸ, ਜਾਣੀ ਹੂੰ ਜਾਣ, ਇਹਦਾ ਸਿੱਧੀ ਪੰਜਾਬੀ ਬੋਲੋ, ਤੂੰ ਜਾਣੀ ਜਾਣ। ਅੱਜ ਕੇ ਆਖੋ ਸਤਿ ਸਮੇਰ ਪਰਬਤ ਨੂੰ ਸ਼ਾਇਦ ਨਾ ਪਤਾ ਹੋਵੇ ਮੈਂ ਕੌਣ ਹੈ, ਕਿੱਥੇ ਖੜਾ, ਜੜ ਹੈ, ਚੇਤਨ ਤਾਂ ਨਹੀਂ ਹੈ ਉਹਦੇ ਵਿਚ, ਤੂੰ ਕੌਣ ਹੈ? ਹੇ ਗੁਰੂ ਅਮਰਦਾਸ ਫੇਰ ਪੜ੍ਹਿਓ,
ਜਾਣੇ ਬਿਰਥਾ ਜੀ ਕੀ,
ਜਾਣੇ ਬਿਰਥਾ ਜੀ ਕੀ, ਤੂੰ ਐਸਾ ਜਾਣੀ ਜਾਣੇ ਆਪਣੇ ਸੇਵਕਾਂ ਦੇ ਜੀਵਨ, ਉਹਨਾਂ ਦੇ ਮਨ ਦੀ ਬਿਰਥਾ, ਜੋ ਦੁੱਖ ਸੁੱਖ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਅਵਸਥਾ ਜੋ ਤੇਰੇ ਜੀਵਨ ਵਿਚ ਤੇਰੇ ਜੀਵ ਵਿਚ ਹੈ, ਮੇਰੇ ਸਤਿਗੁਰ ਅਮਰਦਾਸ ਜੀ ਤੁਸੀਂ ਐਸੇ ਹੋ ਆਪਣੇ ਸੇਵਕਾਂ ਦੇ ਜੀ ਮਨ ਨੂੰ ਜਾਣਦੇ ਹੋ, ਉਹਨਾਂ ਦੀਆਂ ਲੋੜਾਂ ਨੂੰ ਜਾਣਦੇ ਹੋ, ਉਹਨਾਂ ਦੀਆਂ ਅਰਦਾਸਾਂ ਨੂੰ ਜਾਣਦੇ ਹੋ, ਤੇ ਜਾਣੀ ਜਾਣ ਪਤਾ ਕੌਣ ਆਉਂਦਾ? ਕਹਿ ਤਾਂ ਤੁਸੀਂ ਵਧੇਰੇ ਹੁੰਦੇ ਨੇ। ਜਿਹੜਾ ਜਾਣੀ ਵਿਆਕਰਨ ਬੋਲਣ ਲੱਗੇ ਤੁਹਾਡੀ ਕਿਰਪਾ ਨਾਲ, ਜਿਹੜੀ ਨਾਣੇ ਨੂੰ ਲੱਗੀ ਹੈ ਬਿਹਾਰੀ, ਇਹਨੂੰ ਆੜਾ ਬਣਾ ਲਓ। ਜਾਣੀ ਨਾਣੇ ਨੂੰ ਬਿਹਾਰੀ ਹੈ ਨਾ, ਬਿਹਾਰੀ ਕੱਟ ਦੋ ਤੇ ਬਣ ਗਿਆ ਜਾਣ, ਤੇ ਗਾਂ ਆੜਾ ਬਣ ਗਿਆ, ਜਾਣੀ ਜਾਣ ਦਾ ਬਣ ਗਿਆ ਅਣਜਾਣ। ਸਮਝੋ ਵਿਆਕਰਨ, ਜਾਣੀ ਜਾਣ ਕੌਣ ਹੁੰਦਾ? ਕਹੇ ਤੋਂ ਬਿਨਾਂ ਮਨ ਦੀ ਗੱਲ ਬੁਝੇ ਅੱਜ ਕੇ ਆਖੋ ਸਤ। ਇੱਥੇ ਤਾਂ ਕਿੱਡਾ ਵੱਡਾ ਡਾਕਟਰ ਹੋਵੇ, ਕਹੀ ਜਾਓ ਮੇਰਾ ਢਿੱਡ ਦੁਖਦਾ, ਪਹਿਲਾਂ ਕਹੂਗਾ ਐਕਸਰਾ ਕਰਾ ਕੇ ਲਿਆ ਅੱਜ ਕੇ ਆਖੋ ਸਤ। ਮੇਰੇ ਗੋਡੇ ਦੁਖਦੇ ਆ, ਪਹਿਲਾਂ ਬਲੱਡ ਟੈਸਟ ਕਰਾ। ਕੱਲ ਜਾਣੀ ਜਾਣ ਹੋਏ ਅਸੀਂ, ਜਾਣੀ ਜਾਣ ਇੱਕ ਸਤਿਗੁਰ ਹੈ, ਉਹਦੀ ਨਿਸ਼ਾਨੀ ਕੀ ਹੈ? ਬਿਨ ਬੋਲਿਆ ਸਭ ਕੁਛ ਜਾਣਦਾ। ਜਾਣੀ ਜਾਣ ਕੌਣ ਹੁੰਦਾ? ਜੋ ਅਣਜਾਣ ਨਹੀਂ ਜਾਣਦਾ ਕਿਸੇ ਨੂੰ, ਕਿਸੇ ਨੂੰ ਪਤਾ ਨਹੀਂ ਜਿਹਦਾ, ਉਹਨੂੰ ਵੀ ਜਾਣੇ, ਉਹਨੂੰ ਕਹਿੰਦੇ ਜਾਣੀ ਜਾਣ। ਮੇਰੇ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਐਸੇ ਅੰਤਰਜਾਮੀ ਹੋ, ਐਸੇ ਸਰਬੱਗ ਹੋ, ਆਪਣੇ ਸੇਵਕਾਂ ਦੇ ਮਨ ਦੀ ਬਿਰਥਾ ਜਾਣਦੇ ਹੋ, ਅਵਸਥਾ ਜਾਣਦੇ ਹੋ, ਉਹਨਾਂ ਦੀਆਂ ਲੋੜਾਂ ਨੂੰ ਜਾਣਦੇ ਹੋ।
ਕਿਆ ਸਾਲ ਆਹੀ ਸੱਚੇ ਪਾਤਸ਼ਾਹ, ਜਾ ਤੂੰ ਸੁਗੜ ਸੁਜਾਣ।
ਹੱਥ ਬਣ ਗਿਆ ਐਡਾ ਵਿਦਵਾਨ ਭਾਈ ਸੱਤਾ ਜੀ, ਸੱਚੇ ਪਾਤਸ਼ਾਹ ਮੈਂ ਤੇਰੀ ਕੀ ਸਿਫਤ ਕਰੂੰ? ਕਿਆ ਸਾਲਾ ਹੀ ਮੈਂ ਕੋਈ ਸਿਫਤ ਕਰ ਸਕਦਾ? ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੇਰੀ ਮਹਿਮਾ ਵਰਨ ਨਾ ਸਕੋ। ਨਾਲੇ ਸੱਤਾ ਕੀ ਕਹੂਗਾ ਗੁਰੂ ਅਮਰਦਾਸ ਦੀ ਮਹਿਮਾ? ਗੁਰੂ ਗ੍ਰੰਥ ਸਾਹਿਬ ਮੁਨਕਰ ਹੋ ਗਏ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾ। ਮੈਂ ਕੌਣ ਹੈ ਤੇਰੀ ਉਪਮਾ ਕਹਿਣ ਵਾਲਾ? ਤੇਰੀ ਉਪਮਾ ਤਾਂ ਤੂੰ ਹੀ ਜਾਣਦਾ। ਕਿਹੋ ਜੀ ਉਪਮਾ ਹੈ ਗੁਰੂ ਅਮਰਦਾਸ ਜੀ ਦੀ? ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰੂ ਅਮਰਦਾਸ ਪਰਸੀਐ ਧਿਆਨ ਲਈਏ ਪੌਮੁਖ। ਕਹੀ ਜੀ ਵਸਤਾ, ਸੱਤਾ ਕਹਿੰਦਾ ਮੈਂ ਕੀ ਜਾਣੂਗਾ ਤੇਰੀ ਵਸਤਾ ਨੂੰ? ਫੇਰ ਪੜਿਓ ਜੀ।
ਕਿਆ ਸਾਲ ਆਹੀ ਸੱਚੇ ਪਾਤਸ਼ਾਹ, ਜਾ ਤੂੰ ਸੁਗੜ ਸੁਜਾਣ।
ਤੂੰ ਤਾਂ ਅਕਾਲ ਪੁਰਖ ਸੁਗੜ, ਸੁਗੜ ਦਾ ਅਰਥ ਹੈ ਸੋ ਘੜ ਸ੍ਰੇਸ਼ਟ ਰਚਨਾ, ਘੜ ਕਹਿੰਦੇ ਘਾੜ ਤਾਂ ਰਚਨਾ, ਸੋ ਘੜ ਕਹੀਏ ਸ੍ਰੇਸ਼ਟ ਸਭ ਤੋਂ ਉੱਤਮ, ਉਹ ਤਾਂ ਇੱਕ ਵਾਹਿਗੁਰੂ ਦੀ ਉਹ ਘਾੜਤ ਹੈ। ਬਥੇਰੇ ਇੰਜਨੀਅਰ ਹੈ ਤੁਹਾਡੇ ਇੱਥੇ, ਸਾਡੇ ਕਲਕੱਤੇ ਜਵਾਨ ਹੋਣੇ, ਮਰਸਰੀ ਜਿਹੜੀ ਟਰੱਕ ਟੁੱਕ ਚੱਲਦੇ ਨਾ ਬੱਸਾਂ, ਆਪਣੇ ਦੋ ਜਗ੍ਹਾ ਬਣਦੀਆਂ, ਇੱਕ ਕਲਕੱਤੇ ਇੱਕ ਪੂਨੇ, ਦੋ ਪਲਾਂਟ ਨੇ। ਜੇ ਤੁਸੀਂ ਦੇਖਣ ਜਾਓ ਨਾ ਕਲਕੱਤੇ, ਤੁਹਾਨੂੰ ਮਹਿਮਾਨਾਂ ਵਾਂਗ ਸਤਿਕਾਰ ਦਿੰਦੇ ਆ ਉਹ, ਉਹਨਾਂ ਦੀ ਫੈਕਟਰੀ ਦੇਖਣ ਜਾਓ, ਚਾਹ ਪਾਣੀ ਕੌਫੀਆਂ ਨਾਲ ਨਾਲ ਫਿਰਨਗੇ, ਬੰਦੇ ਆਪ ਦਿਖਾਉਣਗੇ। ਉੱਥੇ ਲੈ ਗਏ ਸਾਨੂੰ, ਤੇ ਉਹਨਾਂ ਦਾ ਇੰਜਨੀਅਰ ਕਹਿੰਦਾ ਮਹਾਰਾਜ ਜਿਹੜਾ ਚੀਫ ਇੰਜਨੀਅਰ ਹੈ ਉਹਦੀ 12 ਲੱਖ ਰੁਪਈਆ, ਕੋਈ 20-25 ਸਾਲ ਦੀ ਗੱਲ ਅੱਜ ਤੋਂ, ਮਹੀਨੇ ਦੀ ਤਨਖਾਹ ਹੈ, ਇੰਨਾ ਹੀ ਉਹਦਾ ਖਰਚ ਹੈ। ਉਹ ਕੰਪਨੀ ਨੂੰ 30 ਲੱਖ ਰੁਪਇਆ ਮਹੀਨਾ ਪੈਂਦਾ। ਕਹਿੰਦਾ 15-15 ਲੱਖ ਵਾਲੇ ਤਾਂ ਇੱਥੇ ਬਹੁਤ ਨੇ। ਟਾਟਾ ਟੈਲਕੋ ਜਿਹਨੂੰ ਟਾਟਾ ਕਹਿੰਦੇ ਤੁਸੀਂ, ਪਰ ਐਡੇ ਵੱਡੇ ਇੰਜਨੀਅਰ, ਐਡੀਆਂ ਤਨਖਾਹਾਂ, ਐਡੀਆਂ ਡਿਗਰੀਆਂ ਦੇ ਮਾਲਕ ਗੱਡੀ ਬਣਾਉਂਦੇ। ਚਾਹੇ ਉਹ ਮਰਸ਼ਰੀ ਕਾਰ ਹੋਵੇ ਟਾਟਾ ਦੀ, ਚਾਹੇ ਬੱਸ ਹੋਵੇ, ਚਾਹੇ ਟਰੱਕ ਹੋਵੇ, ਦੂਏ ਸਾਲ ਕੁਝ ਨਾ ਕੁਝ ਬਦਲਣਾ ਪੈਂਦਾ। ਅੱਜ ਕੇ ਆਖੋ ਸਤ, ਜੇ ਨਾ ਬਦਲਣ ਉਹ ਚਲਦੀ ਨੀ। ਪਤਾ ਲੱਗ ਜਾਂਦਾ ਸਾਡੀ ਇਸ ਚੀਜ਼ ਵਿਚ ਡਿਫੈਕਟ ਹੈ, ਪਹਿਲਾਂ ਨੀ ਪਤਾ ਲੱਗੇਗਾ। ਜੇ ਪਹਿਲਾਂ ਹੀ ਪਤਾ ਹੁੰਦਾ ਇਹੋ ਜਿਹਾ ਕਾਹਨੂੰ ਬਣਾਉਂਦੇ। ਆਏ ਸਾਲ ਕੁਝ ਨਾ ਕੁਝ ਟੋਇਟਾ ਵਾਲਿਆਂ ਦੇ ਬਦਲਦੇ ਨੇ, ਨਿਸ਼ਾਨ ਵਾਲਿਆਂ ਦੇ ਬਦਲਦੇ, ਸਭ ਇੱਕ ਵਾਹਿਗੁਰੂ ਸੁਗੜ ਉਹਦੀ ਕਾੜ ਤਹੀ ਜੀ ਇਹ ਜਾ ਸੁਜਾਣ ਹੈ। ਆ ਤੇਰੀ ਗੱਡੀ ਬਣਾਈ ਹੈ ਰੱਬ ਨੇ ਸਰੀਰ ਦੀ, ਜਿੱਥੇ ਅੱਖਾਂ ਲਾਤੀਆਂ ਮੁੜ ਕੇ ਬਦਲਣੀਆਂ ਨੀ ਪਈਆਂ, ਜਿੱਥੇ ਬਾਹਾਂ ਲਾਤੀਆਂ ਕੋਈ ਇੰਜਨੀਅਰ ਜੰਮੀਆਂ ਹੀ ਨੀ ਗਲਤ ਲਾਈਆਂ, ਜਿੱਥੇ ਕਿਡਨੀਆਂ ਫਿੱਟ ਕਰਤੀਆਂ ਬਾ ਕਰਤੀਆਂ, ਜੋ ਕੁਛ ਪਾਇਆ ਸੋ ਇੱਕ ਐਸਾ ਇੰਜਨੀਅਰ ਲਵੋ ਕੋਈ। ਵਿਦਵਾਨ ਬਥੇਰੇ, ਇੱਕ ਵਿਦਵਾਨ ਗ੍ਰੰਥ ਲਿਖਦੇ, ਦੂਏ ਸਾਲ ਨੇ ਉਹ ਤੋਂ ਵੀ ਚੰਗਾ ਲਿਖਤਾ ਛੱਡ ਦਿੱਤਾ ਲੋਕਾਂ ਨੇ। ਉਹ ਤੁਹਾਡੇ ਸਤਿਗੁਰ ਸੁਗੜ ਸਜਾਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਲਿਖਤਾ, ਦੁਨੀਆਂ ਮਿਟ ਜੂਗੀ ਇਹਦਾ ਲਿਖਿਆ ਨੀ ਮਿਟੂਗਾ। ਅੱਜ ਕੇ ਆਖੋ ਸਤਿਗੁਰ, ਐਸੇ ਸੁਗੜ ਸਜਾਨ, ਐਸੇ ਗੁਰੂ ਅਮਰਦਾਸ ਮਹਾਰਾਜ, ਮੈਂ ਤੇਰੀ ਕੀ ਸਿਫਤ ਕਰਾਂ, ਤੇਰੀ ਕਹਾੜਤ ਬਹੁਤ ਉੱਤਮ, ਤੇਰਾ ਜਾਨਣਾ ਸਭ ਤੋਂ ਉੱਤਮ, ਦੂਜਾ ਅਰਥ ਸੁਗੜ ਸੁਜਾਣ। ਅਸੀਂ ਜਾਣ ਲੈਂਦੇ ਹਾਂ ਚੀਜ਼ਾਂ ਨੂੰ, ਜਜਮੈਂਟ ਕਰ ਲੈਂਦੇ ਹਾਂ, ਆਪਣਾ ਫੈਸਲਾ ਵੀ ਦੇ ਦਾਂਗੇ, ਪਰ ਹੋ ਸਕਦਾ ਸਾਡੀ ਜਾਣਕਾਰੀ ਵਿਚ 50% ਗਲਤੀ ਹੋਵੇ, 10% ਗਲਤੀ ਹੋਵੇ। ਮੈਨੂੰ ਖਿਮਾ ਕਰ ਦਿਓ, ਕਈ ਵਾਰ 60% ਜਜਮੈਂਟ ਗਲਤ ਨਿਕਲਦੀ ਹੈ, ਪਰ ਇੱਕ ਸਾਡੇ ਸਤਿਗੁਰ ਹੈ, ਉਹਨਾਂ ਦੀ ਜਾਣਨੀ ਇੱਥੇ ਤੱਕ ਸੁਗੜ ਹੈ, ਬਸ ਜੋ ਉਹਨਾਂ ਨੇ ਜਾਣ ਲਿਆ ਠੀਕ ਹੀ ਨਿਕਲਿਆ। ਅੱਜ ਕੇ ਆਖੋ ਬੜੇ ਬੜੇ ਅਵਤਾਰ ਭੁੱਲ ਗਏ, ਪੀਰ ਪੈਗੰਬਰ ਭੁੱਲ ਗਏ, ਸਾਡੇ 10 ਗੁਰੂ ਨਹੀਂ ਭੁੱਲੇ। ਅੱਜ ਕੇ ਆਖੋ ਸਤ, ਮੈਂ ਤੇਰੀ ਸ਼ਿਫਤ ਕੀ ਕਰਾਂ, ਤੂੰ ਸੁਗੜ ਸੁਜਾਣ।
ਦਾਨ ਦੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ,
ਮੰਨ ਗਿਆ ਭਾਈ ਸੱਤਾ, ਇਹਨੇ ਆਪਣੀ ਲੜਕੀ ਖਾਤਰ ਦਾਨ ਮੰਗਿਆ ਸੀ, ਪਰ ਮੰਗਿਆ ਸੀ ਮਰਜ਼ੀ ਦਾ ਕਿ ਵਿਸਾਖੀ ਦਾ ਚੜਾਵਾ ਦਓ ਸਾਨੂੰ। ਮਹਾਰਾਜ ਨੇ ਕਿਹਾ ਸੀ ਤੇਰੀ ਬੱਚੀ ਸਾਡੀ ਬੱਚੀ ਹੈ, ਅਸੀਂ ਵਿਆਹ ਕਰਾਂਗੇ। ਯਾਦ ਰੱਖਿਓ ਹਿਸਟੋਰੀਕਲ ਪੁਆਇੰਟ ਹੈ, ਭਾਈ ਮਰਦਾਨੇ ਦੀ ਲੜਕੀ ਦਾ ਵਿਆਹ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਸਾਰਾ ਖਰਚ ਗੁਰੂ ਨਾਨਕ ਨੇ ਦਿੱਤਾ ਸੀ। ਤੂੰ ਸਾਡਾ ਕੀਰਤਨੀ ਹੈ, ਤੂੰ ਕੀ ਫਿਕਰ ਕਰਦਾ ਆਪਣੀ ਧੀ ਦਾ, ਇੱਥੇ ਬੈਠੇ ਹਾਂ ਤੁਹਾਡੇ ਵਿਚ ਸ਼ਾਹਕੋਟ ਦੇ, ਸਾਡੇ ਤਾਂ ਜਥੇ ਹੀ ਸ਼ਾਹਕੋਟ ਦਾ ਮਲਸੀਆਂ ਦਾ, ਢਾਡੀ ਸਿੰਘ ਜਿਹੜੇ ਆਉਂਦੇ ਕੋਲੇ ਉੱਥੇ ਹੈ ਨਾ ਮਲਸੀਆਂ, ਮਲਸੀਆਂ ਇਸ ਧਰਤੀ ਤੇ ਬਾਬੇ ਨਾਨਕ ਦਾ ਪਹਿਲਾ ਸਿੱਖ ਮਲਸੀਆਂ ਦਾ ਹੋਇਆ, ਭਾਈ ਭਗੀਰਥ ਫਸਟ ਵਨ, ਪਹਿਲਾ ਸਿੱਖ ਮਲਸੀਆਂ ਦਾ ਭਾਈ ਭਗੀਰਥ ਖੱਤਰੀ, ਦੇਵੀ ਦਾ ਪੁਜਾਰੀ। ਹੁਣ ਵੇਖੋ ਗੁਰਦੁਆਰਾ ਜਾ ਕੇ ਬਣੇ, ਮੰਦਰ ਵੀ ਬਣੇ, 40 ਸਾਲ ਉਹਨੇ ਦੇਵੀ ਦੀ ਪੂਜਾ ਕੀਤੀ। ਸ਼ਾਹੂਕਾਰ ਸੀ, ਬਹੁਤ ਵੱਡਾ ਕਾਰੋਬਾਰ ਮਲਸੀਆਂ, 40 ਸਾਲ ਬਾਅਦ ਦੇਵੀ ਕਹਿੰਦੀ ਮੰਗ ਕੀ ਮੰਗਦੇ। ਹੁਣ 40 ਸਾਲ ਦੀ ਸੇਵਾ ਬਿਰਤੀ ਉੱਚੀ ਚਲੀ ਗਈ, ਇੱਥੇ ਪੁੱਜ ਗਈ ਕਿ ਮੰਗਣ ਵਾਲੀ ਚੀਜ਼ ਤਾਂ ਕੋਈ ਹੈ ਹੀ ਨਹੀਂ। ਅੱਜ ਕੇ ਆਖੋ ਸਤ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ। ਕੀ ਮੰਗਾਂ, ਕੋਈ ਚੀਜ਼ ਰਹਿਣੀ ਨੀ ਮਾਤਾ ਜੀ, ਤੇਰੀ ਸੇਵਾ ਹੈ ਠੀਕ ਹੈ। ਉਹ ਕਹਿੰਦੀ ਨਹੀਂ ਮੰਗ, ਭਾਈ ਫਕੀਰ ਜੀ ਕਹਿੰਦੇ ਜੇ ਕੁਝ ਦੇਣਾ ਮੈਨੂੰ ਮੁਕਤੀ ਦੇ ਦੇ ਅੱਜ ਕੇ ਆਖੋ ਸਭ ਮਰਸੀਆਂ ਦਾ ਜ਼ਿਕਰ ਹੈ ਤੁਹਾਡੇ ਮੁਕਤੀ ਦੇਵੀ ਕਹਿੰਦੀ ਫਕੀਰ ਸਾ ਰਾਜ ਮੰਗ ਲੈ ਪਦਾਰਥ ਧਨ ਦੌਲਤ ਪੁੱਤਰ ਧੀਆਂ ਮੁਕਤੀ ਮੇਰੇ ਵੱਸ ਵਿਚ ਨਹੀਂ ਹੈ ਹੁਣ ਪਤਾ ਨੀ ਕਿੱਥੇ ਕਿੱਥੇ ਮਠਾਂ ਤੇ ਸਿਰ ਚੁਕਾਉਂਦੇ ਫਿਰਦੇ ਨੇ ਸਿੱਖ ਇਹ ਮੇਰੇ ਹੱਥ ਵਿਚ ਨਹੀਂ ਮੈਂ ਨਹੀਂ ਦੇ ਸਕਦਾ ਥੋੜਾ ਜਿਹਾ ਗੁੱਸਾ ਗਿਲਾ ਹੋ ਗਿਆ ਕਹਿੰਦਾ ਫਿਰ 40 ਸਾਲ ਦੀ ਸੇਵਾ ਦਾ ਫਲ ਕੀ ਮਿਲਿਆ ਫਿਰ ਮੈਨੂੰ ਤੇਰੀ ਪੂਜਾ ਕਰਨ ਦਾ ਕੀ ਫਲ ਮਿਲਿਆ ਦੇਵੀ ਕਹਿੰਦੀ ਪੁੱਤਰਾ ਘਬਰਾਹਨਾ ਫਲ ਦਊਂਗੀ ਮੈਂ ਨਹੀਂ ਮੁਕਤੀ ਦੇ ਸਕਦੀ ਤੇਰੀ ਸੇਵਾ ਦਾ ਫਲ ਦੇਣ ਲੱਗੀ ਏ ਜੀ ਤੋਂ ਮੁਕਤੀ ਮਿਲੂਗੀ ਤੈਨੂੰ ਉਹਦੇ ਕੋਲ ਭੇਜ ਦੇਣੀ ਏ ਅੱਜ ਕੇ ਆਖੋ ਸਭ ਇਹੀ ਤੇਰੀ ਸੇਵਾ ਦਾ ਫਲ ਹੈ ਦਸ ਪਾ ਦੇਣੀ ਬਹੁਤ ਵੱਡੀ ਗੱਲ ਤੇਰੇ ਕੋਲੇ ਹੈ ਬੇਰ ਸਾਹਿਬ ਰਹਿੰਦਾ ਗੁਰੂ ਨਾਨਕ ਜਾ ਚਰਨ ਫਲ ਲੈ ਉਹ ਭਾਈ ਭਗੀਰਥ ਗਿਆ ਸੀ ਮਲਸੀਆਂ ਦਾ ਪਹਿਲਾ ਸਿੱਖ ਗੁਰੂ ਨਾਨਕ ਦਾ ਉਹ ਬਣਿਆ ਭਾਈ ਮਰਦਾਨਾ ਕਹਿੰਦਾ ਮੇਰੀ ਕੁੜੀ ਦਾ ਵਿਆਹ ਹੈ ਥੋੜੇ ਜਿਹੇ ਪੈਸੇ ਦੋ ਸਤਿਗੁਰ ਕਹਿੰਦੇ ਅਸੀਂ ਕਰੇਂਗੇ ਤੂੰ ਗੁਰੂ ਕਾ ਕੀਰਤਨੀ ਹੈ ਕਹਿੰਦੇ ਜਾ ਭਗੀਰਥ ਨੂੰ ਲੈ ਕੇ ਜਾਣਾ ਭਗੀਰਥ ਨੂੰ ਬੁਲਾਇਆ ਭਗੀਰਥਾ ਲਾਹੌਰ ਜਾ ਸਾਡਾ ਕੀਰਤਨੀ ਹੈ ਇਹਦੇ ਕੁੜੀ ਦਾ ਵਿਆਹ ਛੋਟਾ ਨਹੀਂ ਕਰਨਾ ਧੂਮ ਧਾਮ ਨਾਲ ਕਰਨਾ ਸਾਰੀ ਜ਼ਿੰਦਗੀ ਇਹਨੇ ਮੇਰੇ ਨਾਲ ਨਿਭਾਉਣੀ ਹੈ ਗੁਰੂ ਦਾ ਜਸ ਕਰਦਾ ਭਗੀਰਥ ਲਾਹੌਰ ਜਾਈ ਜਿੰਨਾ ਵੀ ਖਰਚ ਹੋਵੇ ਤੂੰ ਦੇਣਾ ਕੁਲੀਆਂ ਦੇ ਕੋਲ ਲੇਬਰ ਦੇ ਕੋਲ ਸਮਾਨ ਚੁਕਾ ਕੇ ਲਿਆਉਣਾ ਜੋ ਵੀ ਮਰਦਾਨਾ ਕਵੇ ਖਰੀਦੀ ਜਾਈ ਇੱਕ ਗੱਲ ਕਹਿ ਦਿੱਤੀ ਕਿ ਇੱਕ ਚੂੜਾ ਬਣਾ ਕੇ ਲਿਆਉਣਾ ਚੂੜੇ ਪਾਉਂਦੇ ਨੀ ਆਪਾਂ ਧੀਆਂ ਨੂੰ ਚੂੜਾ ਐਸਾ ਲਿਆਉਣਾ ਜਿਹੜਾ ਲਾਹੌਰ ਵਿਚ ਸਭ ਤੋਂ ਚੰਗਾ ਹੋਵੇ ਮਰਦਾਨੇ ਦੀ ਕੁੜੀ ਨੂੰ ਪਾਉਣਾ ਸੀ ਪਰ ਤੀਜੀ ਗੱਲ ਯਾਦ ਰੱਖੀ ਲਾਹੌਰ ਵਿਚ ਰਾਤ ਨਹੀਂ ਕੱਟਣੀ ਇਹ ਬਚਨ ਯਾਦ ਰੱਖੀ ਦਿਨ ਦੇ ਦਿਨ ਮੁੜ ਕੇ ਆਉਣਾ ਦੇਖੋ ਕੈਸਾ ਬਚਨ ਕਰਤਾ ਹੁਣ ਗਰੋਸਰੀ ਕੱਪੜੇ ਨੂਣ ਤੇਲ ਗੋੜੇ ਤਾਂ ਪੰਡਾ ਬੰਨਤੀਆਂ ਲੇਬਰ ਕਰ ਲਈ ਤੇ ਸੁਨਿਆਰ ਉਹਦੀ ਹੱਟ ਤੇ ਗਏ ਕੌਣ ਸੀ ਉਹ ਸੁਨਿਆਰ ਉਸ ਸੁਨਿਆਰ ਦਾ ਨਾਮ ਹੈ ਭਾਈ ਮਨ ਸੁਖ ਦੂਜਾ ਸਿੱਖ ਗੁਰੂ ਨਾਨਕ ਦਾ ਦੂਜਾ ਸਿੱਖ ਭਾਈ ਮਨ ਸੁਖ ਬਹੁਤ ਵੱਡਾ ਜਿਲਰੀ ਦਾ ਕੰਮ ਉਹਦਾ ਸੁਨਿਆਰੇ ਦਾ ਉਹਦੀ ਦੁਕਾਨ ਤੇ ਚਲੇ ਗਏ ਭਾਈ ਵਕੀਰ ਕਹਿੰਦਾ ਚੂੜਾ ਦੇ ਵਧੀਆ ਜਾ ਉਹ ਕਹਿੰਦਾ ਸਿੱਖਾ ਚੂੜਾ ਕੋਈ ਜੁੱਤੀ ਹੈ ਤੈਨੂੰ ਚੱਕ ਕੇ ਦੇ ਦਵਾ ਗੋੜਾ ਜਿਹੜਾ 10 ਕਿਲੋ ਜੋਖ ਦਵਾਂ ਕੋਈ ਵਜਨ ਦੱਸ ਆਪਾਂ ਗਹਿਣੇ ਬਣਾਉਂਦੇ ਹੀ ਹੁੰਦੇ ਸੀ ਵਜਨ ਦੱਸਣਾ ਪੈਂਦਾ ਸੀ ਤੂੰ ਦੱਸ ਕਿਹੋ ਜਿਹਾ ਬਣਾਵਾਂ ਅੱਜ ਨਹੀਂ ਮਿਲਣਾ ਅਟਕਣਾ ਪਊ ਭਾਈ ਵਕੀਰਥ ਕਹਿੰਦਾ ਮੈਨੂੰ ਗੁਰੂ ਦਾ ਬਚਨ ਅਸੀਂ ਰਹਿਣਾ ਨੀ ਰਾਤ ਕੱਟਣੀ ਨੀ ਬਚਨ ਕਹਿੰਦਾ ਕਾਰਨ ਕੀ ਹੈ ਬਸ ਗੁਰੂ ਦਾ ਬਚਨ ਨਹੀਂ ਮੋੜਨਾ ਜੇ ਤੂੰ ਨਹੀਂ ਦਿੰਦਾ ਕਿਸੇ ਹੋਰ ਦਾ ਦੇ ਦਿੰਦਾ ਜਦ ਸਿੱਖ ਦੀ ਆਹ ਕਰਨੀ ਵੇਖੀ ਗੁਰੂ ਤੇ ਭਰੋਸਾ ਭਾਈ ਮਨ ਸੁਖ ਸੁਨਿਆਰ ਕਹਿੰਦਾ ਕਿਸੇ ਦਾ ਸਾਈ ਦੇ ਕੇ ਬਣਾਇਆ ਪਿਆ ਮੇਰੇ ਕੋਲ ਬੜਾ ਕੀਮਤੀ ਉਹ ਦੇ ਦਿੰਦਾ ਤੈਨੂੰ ਮੈਂ ਉਹਨੂੰ ਹੋਰ ਬਣਾ ਕੇ ਦਊ ਪਰ ਇੱਕ ਬੇਨਤੀ ਮੰਨ ਲੈ ਜਿਸ ਗੁਰੂ ਦਾ ਤੂੰ ਇਤਨਾ ਬਚਨ ਮੰਨਦਾ ਹੈ ਉਹ ਗੁਰੂ ਕੋਲ ਮੈਨੂੰ ਵੀ ਲੈ ਚੱਲ ਅੱਜ ਕੇ ਆਖੋ ਸਭ ਮੈਂ ਬਾਰ ਬਾਰ ਤੁਹਾਨੂੰ ਕਿਹਾ ਇਹ ਲੈਕਚਰ ਕਥਾ ਗੁਰਦੁਆਰੇ ਢੱਡ ਸਾਰੰਗੇ ਅਖੰਡ ਪਾਠ ਲੰਗਰ ਇਹ ਸਿੱਖੀ ਦਾ ਪ੍ਰਚਾਰ ਨਹੀਂ ਹੈ ਸਾਧਨ ਹੈ ਪ੍ਰਚਾਰ ਕੀ ਹੈ ਇੱਕ ਸਿੱਖ ਦਾ ਜੀਵਨ ਹੀ ਸਿੱਖੀ ਦਾ ਪ੍ਰਚਾਰ ਜੋ ਤੁਹਾਡੇ ਕੰਨਾਂ ਵਿਚ ਗੱਲਾਂ ਪਾ ਰਹੇ ਹੈ ਤੁਹਾਨੂੰ ਅੱਖਾਂ ਨੂੰ ਦੇਖਣ ਨੂੰ ਮਿਲਣ ਬਸ ਪ੍ਰਚਾਰ ਹੋ ਗਏ ਇੱਥੇ ਕੰਨ ਭਰ ਦੇਣੇ ਅਸੀਂ ਤੁਹਾਡੇ, ਦੇਖਣ ਨੂੰ ਕੱਖ ਵੀ ਨਹੀਂ ਹੈ, ਅੱਜ ਕੇ ਆਖੋ ਸਤਿ, ਬਸ ਇਹੀ ਘਾਟ ਮਾਰ ਗਈ ਸਾਨੂੰ। ਤੁਹਾਨੂੰ ਕਹਾਂਗੇ ਆ ਸਿੱਖੀ ਉਹ ਸਿੱਖੀ, ਕਹਿਣ ਵਾਲੇ ਦੇ ਵਿੱਚੋਂ ਸਿੱਖੀ ਹੈ ਨਹੀਂ, ਕਿੱਥੇ ਮੰਨੋਗੇ ਤੁਸੀਂ? ਮੈਨੂੰ ਲੈ ਚੱਲ, ਦੁਕਾਨ ਬੰਦ ਕਰਕੇ ਤੁਰ ਪਿਆ ਸੀ, ਕਿੱਥੇ ਲਾਹੌਰ ਕਿੱਥੇ ਸੁਲਤਾਨਪੁਰ, ਰਾਤ ਕੱਟੀ, ਦੂਏ ਦਿਨ ਜਦੋਂ ਤੁਰਿਆ ਗੁਰਮੁਖ ਪਿਆਰਿਓ ਫਿਰ ਵੀ ਸੁਨਿਆਰਾ ਵਪਾਰੀ, ਕਹਿੰਦਾ ਖਾਸੇ ਗਾਹਕ ਮੁੜ ਗਏ ਹੋਣੇ ਐ, ਅੱਜ ਕੇ ਆਖੋ ਸਾ, ਕਈਆਂ ਦਾ ਦੇਣ ਲੈਣ, ਇੱਕ ਸਿੱਖ ਤੇ ਗੱਲ ਸੁਣ ਕੇ ਹੀ ਤੁਰ ਪਿਆ ਮੈਂ ਤਾਂ। ਕਹਿੰਦਾ ਕੋਈ ਨੀ, ਹੁਣ ਮੈਂ ਗੁਰੂ ਤਾਂ ਮੰਨੂਗਾ ਜੇ ਮੇਰੇ ਮਨ ਦੀ ਬੁਝੂ। ਚਲੇ ਗਏ ਸਮਾਨ ਦੀਆਂ ਪਿੰਡਾਂ ਤਾਰੀਆਂ, ਭਾਈ ਭਗੀਰਥ ਨੇ ਮੱਥਾ ਟੇਕਿਆ, ਮਰਦਾਨਾ ਜੀ ਨੇ ਜਦ ਇਹ ਟੇਕਣ ਲੱਗਿਆ ਨਾ ਮੱਥਾ, ਗੁਰੂ ਨਾਨਕ ਕਹਿੰਦੇ ਕਹਿੰਦੇ ਤੇਰੇ ਮਾਂ ਬਾਪ ਨੇ ਤਾਂ ਤੇਰਾ ਨਾਂ ਰੱਖਿਆ ਮਨ ਸੁਖ, ਫਿਰਦਾ ਹੈ ਜੇ ਦੁਖੀ ਹੋ, ਅੱਜ ਕੇ ਆਖੋ ਸਤਨਾਮ। ਮਾਂ ਬਾਪ ਕਹਿੰਦੇ ਮਨ ਸੁਖ, ਤੂੰ ਤਾਂ ਦੁੱਧਾਂ ਚ ਤੁਰਿਆ ਫਿਰਦਾ, ਦੇ ਚਰਨ ਫੜ ਲਏ। ਉਹ ਬਣਿਆ ਸੀ ਦੂਜਾ ਸਿੱਖ ਭਾਈ, ਮਨ ਸੁਖ ਲਾਹੌਰ ਦਾ। ਹੁਣ ਸਮਾਂ ਹੋ ਗਿਆ, ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸਜਾਣ। ਇੱਥੋਂ ਤੁਹਾਡੇ ਨਾਲ ਬਚਨ, ਕੱਲ ਦੇ ਸਮੇਂ ਵਿਚ ਆਪਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ, ਇਹ ਤੁਹਾਡੀ ਉਹ ਕਿਰਪਾ ਹੈ, ਗੁਰੂ ਦੀ ਬਖਸ਼ਿਸ਼ ਹੈ, ਅਗਾਧ ਬੋਧ ਬਾਣੀ ਆਪ ਕਥੇ ਆਪ ਸੁਣਨੇ, ਬੇਸ਼ੁਮਾਰ ਅਥਾ ਅਗਣਤ ਅਤੋਲੇ ਜਿਉ ਬੁਲਾਵੋ ਤਿਉ ਨਾਨਕ ਦਾਸ। ਬਹੁਤ ਧੰਨਵਾਦ ਹੈ ਤੁਹਾਡਾ, ਧਿਆਨ ਨਾਲ ਸੁਣਨ ਵਾਲੇ ਆਉਂਦੇ ਹੋ, ਪਿਆਰ ਵਿਚ ਬੈਠਦੇ ਹੋ, ਕੋਟਾਨ ਕੋਟ ਵੇਰ ਧੰਨ ਮੈਂ ਧੰਨਵਾਦ ਸਤਿਗੁਰਾਂ ਦਾ ਜੋ ਇਹੋ ਜਿਹੇ ਸੁਹਾਵਣੇ ਸਮੇਂ ਬਖਸ਼ ਰਹੇ, ਕਿਰਪਾ ਕਰ ਰਹੇ ਨੇ, ਫੁੱਲਾਂ ਤੋਂ ਖਿਮਾ ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਤੁਹਾਡੀ ਬਖਸ਼ੀ ਹੋਈ ਮਾਇਆ ਸੇਵਾ ਵਿਚ ਲੱਗਣੀ ਹੈ ਮਹਾਰਾਜ, ਸਬਲੀ ਕਰਨ। ਸਰਦਾਰ ਮਲਕੀਤ ਸਿੰਘ ਜੀ, ਭਾਈ ਗੁਰਮੁਖ ਪਿਆਰੇ ਸ਼ਾਇਦ ਆਏ ਨੀ ਅੱਜ, ਗੁਰਸਿੱਖੀ ਸਰੂਪ ਹੈ ਉਹਨਾਂ ਦਾ, ਉਹਨਾਂ ਨੇ ਵੀ ਇੱਕ ਆਪਰੇਸ਼ਨ ਦੀ ਸੇਵਾ ਕੀਤੀ ਹੈ, ਮਹਾਰਾਜ ਸਫਲੀ ਕਰਨ। ਸਾਰੀਆਂ ਸੰਗਤਾਂ ਸਤਿਗੁਰ ਦੇ ਚਰਨਾਂ ਨਾਲ ਜੁੜ ਕੇ ਗੁਰਸਿੱਖੀ ਸਿਧਾਂਤਾਂ ਨੂੰ ਸਮਝ ਕੇ ਪਹਿਰਾ ਦੇਣ ਦੀ ਖੇਚਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।